ਦਿਨ ਔਰ ਇਸੇ ਤਰ੍ਹਾਂ ਫਿਰ ਘੜੀਆਂ ਪਹਿਲ ਮੁਹੂਰਤ ਛੋਟਾ ਛੋਟਾ ਵੀ ਨਿਮਕ ਹਨ ਆਦਿਕ ਵੀ ਗਿਣੇ ਹਨ ਮਹੀਨੇ ਹਨ ਸਾਲ ਹਨ ਸਦੀਆਂ ਹਨ ਅਤੇ ਗਿਣਤੀ ਗਿਣਤੀ ਜਾਈਏ ਫਿਰ ਇਸ ਤਰ੍ਹਾਂ ਕੱਲ ਪਾਲ ਬਹੁਤ ਵੱਡੀਆਂ ਗਿਣਤੀਆਂ ਬਣ ਜਾਂਦੀਆਂ ਹਨ ਔਰ ਮਹੀਨੇ ਦੇ ਦਿਨ ਨਿਸ਼ਚਿਤ ਕੀਤੇ ਹੈ ਇਸੇ ਤਰ੍ਹਾਂ ਹੀ ਸਾਲ ਫਿਰ ਛੇ ਰੁੱਤਾਂ ਹਨ ਦੋ ਦੋ ਮਹੀਨੇ ਦੀ ਇੱਕ ਰੁੱਤ ਹੈ ਅੱਜ ਜੋ ਹੁਣ ਇਹ ਰੁੱਤ ਚੱਲ ਰਹੀ ਹੈ ਇਹ ਸ਼ਿਸ਼ਰ ਰੁੱਤ ਹੈ ਠੰਡ ਦੀ ਹੈ ਕੋਈ ਗ੍ਰੀਸ਼ਮ ਕੋਈ ਪਾਵਸ ਰੁੱਤ ਹੈ ਕੋਈ ਬਸੰਤ ਰੁੱਤ ਹੈ ਜੁਦੀਆਂ ਜੁਦੀਆਂ ਰੁੱਤਾਂ ਹੈਗੀਆਂ ਇਸ ਵਾਸਤੇ ਇਹ ਜੋ ਮਹੀਨਾ ਹੈ ਇਸ ਮਹੀਨੇ ਦਾ ਸਿੱਖ ਜਗਤ ਦੇ ਨਾਲ ਬੜਾ ਇਤਿਹਾਸਕ ਸੰਬੰਧ ਹੈ ਸ਼੍ਰੀ ਅਨੰਦਪੁਰ ਸਾਹਿਬ ਦਾ ਧਰਮ ਯੁੱਧ ਔਰ ਇਸੇ ਤਰ੍ਹਾਂ ਪਰਿਵਾਰ ਵਿਛੋੜੇ ਭੱਠਾ ਸਾਹਿਬ ਚੰਪਾਰ ਸਾਹਿਬ ਦਾ ਸਾਕਾ ਔਰ ਫਤਿਹਗੜ੍ਹ ਸਾਹਿਬ ਇਹ ਸਾਕੇ ਹੋਏ ਹੈ ਧੰਨ ਗੁਰੂ ਸਾਹਿਬਾਨ ਧੰਨ ਉਹਨਾਂ ਦੇ ਸਿੰਘ ਹਨ ਇਸ ਬਿਪਤਾ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਧਰਮ ਯੁੱਧਾਂ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਆਪਾ ਕੁਰਬਾਨ ਕੀਤਾ ਸਿੱਖੀ ਸਿਦਕ ਜਿਹੜਾ ਉਸਨੂੰ ਕਾਇਮ ਰੱਖਿਆ ਸ੍ਰੀ ਅਨੰਦਪੁਰ ਸਾਹਿਬ ਅੱਠ ਮਹੀਨੇ ਦਾ ਘੇਰਾ ਜਦੋਂ ਦੇਖਿਆ ਵੀ ਸਾਨੂੰ ਜਿੱਤ ਦੀ ਕੋਈ ਆਸ ਨਹੀਂ ਫਿਰ ਆਟੇ ਦੀ ਗਊ ਪਰਾਂ ਦੀਆਂ ਕਸਮਾਂ ਖਾ ਕੇ ਫਿਰ ਉਹਨਾਂ ਨੂੰ ਤੋੜਿਆ ਅਤੇ ਹਮਲੇ ਕੀਤੇ ਲੱਖਾਂ ਫੌਜਾਂ ਚੜ ਚੜ ਕੇ ਆਈਆਂ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਖਾਲਸੇ ਨੂੰ ਜਿੱਤਾਂ ਹੀ ਬਖਸ਼ਦੇ ਰਹੇ ਇਹ ਐਸਾ ਦਰਦਨਾਕ ਸਮਾਂ ਹੈ ਅਜੇ ਅਸੀਂ ਸੁੱਖਾਂ ਵਿੱਚ ਪੈ ਕੇ ਧੜਾ ਧੜ ਰੋਮਾਂ ਦੀ ਬੇਅਦਬੀ ਕਰੀ ਜਾ ਰਹੇ ਹਾਂ ਨਸ਼ਿਆਂ ਵਿੱਚ ਗਲਤਾਨ ਹੋ ਕੇ ਫੈਸ਼ਨਾਂ ਵਿੱਚ ਇਸ ਤਰ੍ਹਾਂ ਸਿੱਖੀ ਵੱਲੋਂ ਮੂੰਹ ਮੋੜ ਰਹੇ ਹਾਂ ਜੇ ਉਹਨਾਂ ਗੁਰਸਿੱਖਾਂ ਦਾ ਸਾਹਿਬਜ਼ਾਦਿਆਂ ਦਾ ਮਾਤਾ ਜੀ ਦਾ ਇਤਿਹਾਸ ਪੜ੍ਹੀਏ ਇਤਨੇ ਸੰਕਟਾਂ ਦੇ ਵਿੱਚ ਵੀ ਕਿਸ ਤਰ੍ਹਾਂ ਉਹਨਾਂ ਨੇ ਸਿੱਖੀ ਸਿਦਕ ਨੂੰ ਨਿਭਾਇਆ ਅਤੇ ਅੱਜ ਉਹਨਾਂ ਦੀਆਂ ਯਾਦਾਂ ਦੇ ਵਿੱਚ ਜੋੜ ਮੇਲੇ ਹੁੰਦੇ ਆ ਲੰਗਰ ਚੱਲਦੇ ਹਨ ਦੀਵਾਨ ਸਜਦੇ ਹਨ ਇਹ ਸਾਰਾ ਮਹੀਨਾ ਸ਼ਹੀਦੀਆਂ ਦੇ ਦੌਰ ਵਿੱਚ ਹੀ ਹੈ ਪਰ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਉਹਨਾਂ ਨੂੰ ਸਿਦਕ ਭਰੋਸਾ ਬਖਸ਼ਿਆ ਆਪਣੇ ਧਰਮ ਅਮਾਨ ਵਿੱਚ ਉਹ ਕਿਸ ਪੂਰੇ ਉਤਰੇ ਸ਼੍ਰੀ ਅਨੰਦਪੁਰ ਸਾਹਿਬ ਔਰ ਹੁਣ ਲੈ ਲਓ ਪਰਿਵਾਰ ਵਿਛੋੜੇ ਕਿਤਨਾ ਸੰਕਟ ਦਾ ਸਮਾਂ ਭੱਠਾ ਸਾਹਿਬ ਫਿਰ ਚਮਕੌਰ ਸਾਹਿਬ ਚਾਲੀ ਸਿੰਘ ਲੱਖਾਂ ਫੌਜਾਂ ਦੇ ਘੇਰੇ ਫਿਰ ਵਿੱਚੋਂ ਮਹਾਰਾਜ ਦਾ ਜਾਣਾ ਕਿਤਨੀ ਵੱਡੀ ਉਹਨਾਂ ਜ਼ਾਲਮਾਂ ਨੂੰ ਪਾਰ ਸ਼ਿਕਸ਼ਤ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿ ਸਾਹਿਬ ਨੂੰ ਗੁਰਸਿੱਖਾਂ ਨੂੰ ਦ੍ਰਿੜ ਭਰੋਸਾ ਬਹਾਦਰੀ ਵੀਰ ਰਸ ਔਰ ਸ਼ਕਤੀ ਅੰਮ੍ਰਿਤ ਨਾਮ ਬਾਣੀ ਦੀ ਅਦਾਤ ਜਿਹਦੀ ਸ਼ਕਤੀ ਦੇ ਨਾਲ ਉਹ ਪੂਰੇ ਉਤਰੇ ਹੈ। ਸੋ ਅੱਜ ਵੀ ਗੁਰੂ ਸਾਹਿਬ 'ਤੇ ਬਖਸ਼ਾਂ ਕਰਦੇ ਹੈ ਔਰ ਸਾਡੇ ਕੋਈ ਭਾਗ ਮਾੜੇ ਹੈ ਅਸੀਂ ਸਿੱਖੀ ਨੂੰ ਤਿਆਗ ਰਹੇ ਹਾਂ, ਗੁਰੂ ਘਰਾਂ 'ਚ ਜਾਂਦੇ ਵੀ ਹਾਂ, ਪੁੰਨਦਾਨ ਵੀ ਕਰਦੇ ਹੈ, ਸੇਵਾ ਵੀ ਕਰਦੇ ਹੈ, ਛਬੀਲਾਂ ਰੋਤਨਾ ਲੰਗਰ ਵੀ ਲਾਉਂਦੇ ਹੈ, ਚਾਹ ਪਾਣੀ ਦੇ ਯਾਤਰਾ ਵੀ। ਪਰ ਜਦੋਂ ਗੁਰਸਿੱਖੀ ਵਾਲਾ ਪੱਖ ਦੇਖੀਏ ਉੱਧਰੋਂ ਅਸੀਂ ਮੂੰਹ ਮੋੜ ਰਹੇ ਹਾਂ। ਜੇ ਉਹਨਾਂ ਸਿੰਘ ਸਿੰਘਣੀਆਂ ਦਾ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੀਏ ਕਿ ਉਹ ਕਿੱਥੇ ਸੀ ਅਸੀਂ ਕਿੱਥੇ ਹਾਂ, ਤੁਲਨਾ ਕਰੀਏ ਤਾਂ ਅਸੀਂ ਬਹੁਤ ਪਿੱਛੇ ਜਾ ਚੁੱਕੇ ਹਾਂ। ਇਸ ਵਾਸਤੇ ਇਹ ਮਹੀਨਾ ਸਾਰਾ ਹੀ ਖੂਨ ਦੇ ਨਾਲ ਪੱਤਰੇ ਲਿਖੇ ਹੋਏ ਹੈ। ਐਸਾ ਇਤਿਹਾਸ ਹੈ। ਉਹ ਗੁਰੂ ਮਹਾਰਾਜ ਕਿਰਪਾ ਕਰਨ ਅੱਜ ਉਹ ਮਹੀਨਾ ਆਰੰਭ ਹੋ ਰਿਹਾ। ਇਹ ਸਰਦ ਰੁੱਤ ਦਾ ਮਹੀਨਾ ਹੈ। ਇਹਦੇ ਵਿੱਚ ਸਰਦੀ ਜਿਹੜੀ ਹੈ ਕਾਫੀ ਵੱਧ ਜਾਂਦੀ ਹੈ। ਸੋ ਜਿਹੜੇ ਗੁਰਮੁਖ ਪਿਆਰੇ ਹੈ ਇਹਨਾਂ ਮਹੀਨਿਆਂ 'ਚ ਵੀ ਭੁੱਖ ਦਾ ਵੀ ਦੁੱਖ, ਸਰਦੀ ਦਾ ਵੀ ਘੇਰੇ ਪਾਏ ਹੋਏ ਹੈ। ਫਿਰ ਕੈਸੀ ਦ੍ਰਿੜਤਾ ਸਮਝੋ, ਇਹ ਅਕਾਲ ਪੁਰਖ ਦੀ ਉਹਨਾਂ ਉੱਪਰ ਖਾਸ ਬਖਸ਼ਿਸ਼ ਹੈ, ਮਿਹਰ ਹੈ। ਸੋ ਇਸ ਵਾਸਤੇ ਗੁਰੂ ਮਹਾਰਾਜ ਨੇ ਕੈਸਾ ਇਤਿਹਾਸ ਆਪਣੇ 'ਤੇ ਹੰਢਾ ਕੇ ਇਹਦੀ ਸਿਰਜਣਾ ਕੀਤੀ ਹੈ। ਗੱਲਾਂ ਬਾਤਾਂ ਨਾਲ ਨਹੀਂ ਜਾਂ ਕਲਮੀ ਗੱਲਾਂ ਨਹੀਂ ਲਿਖ ਰਿਹਾ, ਕਰਕੇ ਦਿਖਾਇਆ। ਇਹ ਨਹੀਂ ਕਿ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਕੋਈ ਯਤਨ ਕੀਤਾ ਹੋਵੇ। ਪਰਿਵਾਰਕ ਸ਼ਹੀਦੀਆਂ ਵੀ ਬੇਅੰਤ ਹੈ, ਗੁਰਸਿੱਖਾਂ ਦੀਆਂ ਸ਼ਹੀਦੀਆਂ ਵੀ ਬੇਅੰਤ ਹੈ। ਇਹੀ ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਵੀ ਧੰਨ ਆ ਅਤੇ ਉਹਨਾਂ ਦੇ ਸਿੱਖ ਵੀ ਧੰਨ। ਸੋ ਆਓ ਪਿਆਰ ਦੇ ਨਾਲ ਅੱਜ ਜੋ ਸੰਗਰਾਂਦ ਦਾ ਮਹੀਨਾ ਆਰੰਭ ਹੋ ਰਿਹਾ ਅਤੇ ਪੋਹ ਦੇ ਮਹੀਨੇ ਦੀ ਸੰਗਰਾਂਦ ਹੈ। ਕੱਲ੍ਹ ਬਸੰਤ ਸੀ, ਮਹੀਨਾ ਪੂਰਾ ਹੋਇਆ, ਅੱਜ ਇਹ ਨਵਾਂ ਮਹੀਨਾ ਆਰੰਭ ਹੋਇਆ। ਬਹੁਤ ਸਾਰੇ ਵਿਦਵਾਨਾਂ ਨੇ ਬਾਰਹਿ ਮਾਹਾਂ ਉੱਪਰ ਕਾਵਿ ਰਚਨਾ ਕੀਤੀ ਹੈ। ਪੈਂਤੀ ਸੱਖਰੀ ਸੀ ਹਰਫੀ ਸੱਤਾਂ ਦਿਨਾਂ 'ਤੇ, ਪੰਦਰਾਂ ਥਿੱਤਾਂ 'ਤੇ ਔਰ 52 ਅੱਖਰੀ। ਇਸ ਤਰ੍ਹਾਂ ਰਚਨਾਵਾਂ ਸਿਆਣੇ ਪੁਰਸ਼ਾਂ ਨੇ ਕੀਤੀਆਂ ਮਿਲਦੀਆਂ ਹਨ ਅਤੇ ਗੁਰੂ ਸਾਹਿਬ ਨੇ ਵੀ ਬਖਸ਼ਿਸ਼ ਕੀਤੀ ਹੈ। ਤੁਖਾਰੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਬਾਰਹਿ ਮਹਾਨਾ ਵੀ ਬਾਣੀ ਲਿਖੀ ਹੈ। ਮਾਝ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਦਸਮ ਗ੍ਰੰਥ ਔਰ ਸਰਬਲੋਹ ਦੇ ਅੰਦਰ ਵੀ ਬਾਰਹਿ ਮਾਹ ਦੀ ਰਚਨਾ ਹੈ। ਸੋ ਆਓ, ਗੁਰੂ ਸਾਹਿਬ ਸਾਨੂੰ ਇਹ ਮਹੀਨਾ ਸਾਡਾ ਕਿਸ ਤਰ੍ਹਾਂ ਸੁੱਖ ਸ਼ਾਂਤੀ ਦੇ ਨਾਲ ਸਫਲ ਹੋਏਗਾ ਵਿਚਾਰ ਬਖਸ਼ਿਸ਼ ਕਰਦੇ ਆ ਕਿ ਜਦੋਂ ਘਰ ਦੇ ਵਿੱਚ ਸਿਆਣੇ ਪੁਰਸ਼ਾਂ ਦਾ ਕਿਹਾ ਮੰਨੀਏ ਤਾਂ ਬਹੁਤ ਸਾਰੇ ਸੰਕਟ ਨਿਵਿਰਤ ਹੋ ਜਾਂਦੇ ਆ। ਜਦੋਂ ਕਿ ਆਪੋ ਆਪਣੀ ਬੁੱਧੀ ਦੇ ਘੋੜੇ ਦੜਾਈਏ, ਮਨਮਤ ਕਰੀਏ, ਕਈ ਤਰ੍ਹਾਂ ਦੇ ਉਪਦਰਵ ਕਲੇਸ਼ ਵੀ ਪੈਦਾ ਹੁੰਦੇ ਆ। ਇਸੇ ਤਰ੍ਹਾਂ ਜਿਹੜੇ ਸਿਆਣੇ ਪੁਰਸ਼ ਹੈ ਉਹ ਆਪਣੇ ਗੁਰੂਆਂ ਦੇ ਦਿੱਤੇ ਹੋਏ ਉਪਦੇਸ਼ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਦੇ ਆ, ਕਿਉਂਕਿ ਜੋ ਗੁਰੂ ਮਹਾਰਾਜ ਨੇ ਨਿਯਮ ਬਣਾਇਆ, ਕੋਈ ਮਰਜ਼ਾਦਾ ਬਣਾਈ ਹੈ, ਜਦੋਂ ਉਹਨਾਂ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਵੀ ਮਿਲਦੀ ਹੈ ਅਤੇ ਸੁੱਖ ਵੀ ਹੁੰਦਾ ਹੈ। ਅਤੇ ਜਦੋਂ ਫਿਰ ਉਹ ਅਸੂਲ ਤਿਆਗੇ ਜਾਂਦੇ ਆ ਬਹੁਤ ਸਾਰੇ ਦੋਸ਼ ਵੀ ਪੈਦਾ ਹੋ ਜਾਂਦੇ ਆ, ਪਾਪ ਪੱਧਰ ਉਹਨਾਂ ਦਾ ਫਲ ਜਿਹੜਾ ਹੈ ਉਹ ਬੜਾ ਕਸ਼ਟ ਔਰ ਦੁਖਦਾਈ ਸਮਾਂ ਬਣ ਜਾਂਦਾ। ਕੋਈ ਇਨਸਾਨ ਐਸਾ ਨਹੀਂ ਜਿਹੜਾ ਦੁੱਖ ਚਾਹੁੰਦਾ ਹੋਵੇ, ਸੁੱਖ ਸਾਰੇ ਚਾਹੁੰਦੇ ਆ। ਸੁੱਖ ਮੰਗਤ ਦੁੱਖ ਅੱਗੇ ਆਵੇ, ਮੰਗਦੇ ਸੁੱਖ ਹੈ, ਦੁੱਖ ਫਿਰ ਵੀ ਅੱਗੇ ਆ ਜਾਂਦਾ। ਉਹ ਕਿਉਂ ਆਉਂਦਾ? ਸਾਡਾ ਕੋਈ ਪਾਪ ਕਰਮ ਹੈ, ਕੁਦਰਤ ਦੇ ਨਿਯਮਾਂ ਦੀ ਕੋਈ ਉਲੰਘਣਾ ਕਰ ਰਹੇ ਹਾਂ, ਚਾਹੇ ਖਾਣ ਪੀਣ ਪਹਿਨਣ ਵਿੱਚ ਹੈ, ਚਾਹੇ ਬੋਲਬਾਣੀ 'ਚ ਹੈ, ਚਾਹੇ ਆਚਾਰ ਵਿਚਾਰ ਵਿੱਚ ਹੈ, ਚਾਹੇ ਵਿਹਾਰ ਵਿੱਚ ਹੈ, ਚਾਹੇ ਰਾਜਨੀਤੀ ਸਮਾਜਿਕ ਤੱਤਾਂ ਵਿੱਚ, ਜਿੱਥੇ ਵੀ ਕੋਈ ਉਲੰਘਣਾ ਕਰਾਂਗੇ ਉੱਥੇ ਕੋਈ ਨਾ ਕੋਈ ਉਪਦਰਵ, ਕੋਈ ਦੋਸ਼ ਸੁਭਾਵਿਕ ਪੈਦਾ ਹੋਏਗਾ। ਅਤੇ ਗੁਰੂ ਮਹਾਰਾਜ ਵੱਡੇ ਪੁਰਸ਼ ਦਿਆਲੂ ਹੁੰਦੇ ਆ, ਮਿਹਰਬਾਨ ਹੁੰਦੇ ਆ, ਉਹ ਸਭ ਦਾ ਭਲਾ ਮਨਾਉਂਦੇ ਆ, ਉਹ ਹਰ ਇੱਕ ਨੂੰ ਸਾਂਝਾ ਉਪਦੇਸ਼ ਦਿੰਦੇ ਆ। ਜਿਹੜਾ ਗੁਰੂ ਪਿਆਰਾ ਉਹਨਾਂ ਉਪਦੇਸ਼ਾਂ ਦੇ ਅਨੁਸਾਰ ਚੱਲਦਾ ਇਹ ਜੀਵਨ ਦੀ ਗੱਡੀ ਨੂੰ ਤੋਰਦਾ ਹੈ, ਮਹਾਰਾਜ ਦੀ ਕਿਰਪਾ ਨਾਲ ਪਹਿਲੀ ਗੱਲ ਤਾਂ ਦੁੱਖ ਆਉਂਦਾ ਹੀ ਨਹੀਂ, ਜੇ ਆ ਜਾਏ ਤਾਂ ਸਤਿਗੁਰੂ ਸਹਾਈ ਹੁੰਦੇ ਹਨ। ਇਸ ਵਾਸਤੇ ਇਹਦਾ ਮਤਲਬ ਇਹ ਨਹੀਂ ਕਿ ਦੁੱਖ ਗੁਰਸਿੱਖਾਂ ਨੂੰ ਦੁੱਖ ਨਹੀਂ ਆਉਂਦੇ, ਆਏ ਆ। ਹੁਣ ਜਿਹੜਾ ਆਨੰਦਪੁਰ ਤੋਂ ਲੈ ਕੇ ਮੁਕਤਸਰ ਤੱਕ ਇਤਿਹਾਸ ਆ ਸਾਰਾ ਸੰਕਟਮਈ ਹੈ, ਪਰ ਮਰਜ਼ਾਦਾ ਵਿੱਚ ਰਹਿਣ ਕਰਕੇ ਮਹਾਰਾਜ ਨੇ ਉਹਨਾਂ ਨੂੰ ਸ਼ਕਤੀ ਹੈ ਨਹੀਂ ਦੇ ਦਿੱਤੀ ਹੈ, ਇਹ ਦੁੱਖ ਵਿੱਚ ਸੁੱਖ ਮਨਾਈ। ਭੁੱਖ ਦਾ ਦੁੱਖ ਵੀ ਆਇਆ, ਜਾਲਮਾਂ ਵੱਲੋਂ ਜਿਹੜੇ ਕਸ਼ਟ ਹੋਏ ਉਹ ਵੀ ਇੱਕ ਤਰ੍ਹਾਂ ਦਾ ਥੋੜ੍ਹੇ ਆ, ਸਾਰੀ ਤਰ੍ਹਾਂ ਦੇ ਹੀ ਹੈ, ਪਰ ਗੁਰੂ ਮਹਾਰਾਜ ਨੇ ਉਹਨਾਂ ਨੂੰ ਸਿਦਕ ਭਰੋਸਾ ਹੀ ਇੰਨਾ ਦਿੱਤਾ ਕਿ ਉਹਨਾਂ ਦਾ ਮਨ ਜਿਹੜਾ ਸੀ ਦ੍ਰਿੜ ਰਿਹਾ, ਵਿਸ਼ਵਾਸ ਵਿੱਚ ਕਮੀ ਨਹੀਂ ਆਈ। ਜਿਵੇਂ ਹੁਣ ਚਮਕੌਰ ਸਾਹਿਬ 40 ਸਿੰਘ, ਕਿਤਨਾ ਦ੍ਰਿੜ ਵਿਸ਼ਵਾਸ ਹੈ ਕਿ ਲੱਖਾਂ ਫੌਜਾਂ ਦਾ ਘੇਰਾ ਹੋਵੇ, ਇੰਨੇ ਘੇਰੇ ਤਾਂ ਵੈਸੇ ਹੀ ਸਾਹ ਘੁੱਟ ਹੋ ਕੇ ਬੰਦਾ ਬੁਰਾ ਹਾਲ ਹੋ ਜਾਂਦਾ ਇੰਨੀ ਭੀੜ ਵਿੱਚ। ਅਤੇ ਹੁਣ ਸਾਹਿਬਜ਼ਾਦੇ ਅਤੇ ਤਿੰਨੇ ਹੀ ਆ, ਮਾਤਾ ਜੀ ਹੈ ਉਹ 85 ਸਾਲ ਦੀ ਉਮਰ ਹੈ, ਉੱਧਰ 7 ਸਾਲ ਅਤੇ 9 ਸਾਲ ਉਮਰ ਹੈ, ਕਿੱਥੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਆ। ਪੋਹ ਦੀਆਂ ਰਾਤਾਂ ਵਿੱਚ ਵਰਖਾ ਹੁੰਦੀ ਰਹੀ ਹੈ, ਔਰ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਠੰਡਿਆਂ ਬੁਰਜਾਂ ਵਿੱਚ ਤਿੰਨੇ ਹੀ ਆ, ਪਰ ਸਿਦਕ ਮਹਾਨ ਹੈ, ਭਰੋਸਾ ਜਿਹੜਾ ਦ੍ਰਿੜਤਾ ਵਾਲੀ ਵਿਰਤੀ ਹੈ। ਅਤੇ ਸਾਡੇ ਅੰਦਰ ਤਾਂ ਵਿਸ਼ਵਾਸ ਨਹੀਂ ਰਿਹਾ, ਮਨ ਛੋਟੀ ਛੋਟੀ ਗੱਲ 'ਤੇ ਭਟਕ ਜਾਂਦਾ। ਗੁਰੂ ਕਰਾਉਂਦੇ ਹਾਂ ਜੇ ਤਾਂ ਮਨ 'ਚ ਇੱਛਾ ਆ ਹੋ ਜਾਏ ਉਹ ਹੋ ਗਿਆ ਅਤੇ ਇਹ ਤਾਂ ਮਹਾਰਾਜ ਸ਼ਕਤੀ ਵਾਲੇ ਹੈ ਜੇ ਨਾ ਹੋਇਆ ਲਓ ਜੀ ਇੰਨੇ ਸਾਲ ਹੋ ਗਏ ਫੇਰ ਸਭ ਜਾਂਦੇ ਹਾਂ ਮਹਾਂਪੁਰਸ਼ਾਂ ਕੋਲ ਜਾਂਦੇ ਹਾਂ ਸਾਨੂੰ ਕੀ ਮਿਲ ਗਿਆ ਅਸੀਂ ਤਾਂ ਇੱਥੇ ਕੀ ਖੜ੍ਹੇ ਹਾਂ ਕਾਮਨਾ ਦੇ ਵਧੇ ਹੋਏ ਹਾਂ ਹੁਣ ਉਹ ਜਿਨ੍ਹਾਂ ਨੇ ਧਰਮ ਯੁੱਧ ਲੜੇ ਆ ਉਹ ਕਾਮਨਾ ਸੀ ਹਾਂ ਇੱਕੋ ਹੀ ਕਾਮਨਾ ਸੀ ਦੇਸ਼ ਕੌਮ ਦੀ ਰੱਖਿਆ ਅਤੇ ਧਰਮ ਨੂੰ ਕਾਇਮ ਰੱਖਣਾ ਗੁਰ ਤੇਗ ਬਹਾਦਰ ਬੋਲਿਆ ਧਰ ਪਈ ਹੈ ਧਰਮ ਨਾ ਛੋੜੀਏ ਸੋ ਇਸ ਵਾਸਤੇ ਸਾਡਾ ਹੁਣ ਕੋਈ ਧਰਮ ਅਮਾਨ ਰਿਹਾ ਹੀ ਨਹੀਂ ਬੇਈਮਾਨੇ ਬਣਦੇ ਜਾ ਰਹੇ ਹਾਂ ਹੁਣ ਆ ਗੁਰੂ ਘਰ ਦੇ ਵੱਲੋਂ ਕਿੰਨੇ ਸੋਹਣੇ ਰੱਗ ਵਿਛੇ ਹੋਏ ਆ ਅਤੇ ਛਕਣ ਲਈ ਆਉਂਦੇ ਹਾਂ ਗਰਮ ਗਰਮ ਅਤੇ ਹਾਵਲ ਦਾ ਪ੍ਰਸ਼ਾਦ ਵੀ ਮਿਲਦਾ ਚਾਹ ਪਾਣੀ ਲੰਗਰ ਪਾਣੀ ਵੀ ਹੈ ਆ ਥੋੜ੍ਹੀ ਜਿਹੀ ਸਰਦੀ ਹੋ ਗਈ ਹੈ ਅਤੇ ਆ ਕੇ ਕਥਾ ਕੀਰਤਨ ਵੀ ਨਹੀਂ ਸੁਣ ਸਕਦੇ ਗੱਜ ਕੇ ਬੋਲੋ
ਸਤਨਾਮ
ਅਤੇ ਉਹ ਦੇਖੋ ਕਿੱਥੋਂ ਚੱਲੇ ਆ ਕਿਸ ਤਰ੍ਹਾਂ ਦਾ ਚਾਰ ਸਵੇਰੇ ਟਿੱਡੀ ਦਲ ਬੈਰੀਆਂ ਦਾ ਘੁੰਮ ਰਿਹਾ ਹੈ ਲੋਹੇ 'ਤੇ ਲੋਹਾ ਖੜਕ ਰਿਹਾ ਇਤਨੇ ਸੰਕਟ ਦੇ ਸਮੇਂ ਵਿੱਚ ਸਤਿਗੁਰਾਂ ਦੇ ਨਾਲ ਸਾਥ ਨਿਭਾਇਆ ਅੱਜ ਉਹਨਾਂ ਦਾ ਇਤਿਹਾਸ ਹੈ ਇਤਿਹਾਸ 'ਚ ਉਹਨਾਂ ਦੇ ਨਾਂ ਆ ਉਹਨਾਂ ਦੇ ਅਸਥਾਨਾਂ 'ਤੇ ਨਮਸਕਾਰਾਂ ਹੁੰਦੀਆਂ ਜੋਤਾਂ ਜਗਦੀਆਂ ਧੂਪ ਧੁਖਦੇ ਹੈ ਲੰਗਰ ਦੀਵਾਨ ਚੱਲਦੇ ਹੈ ਪਾਠ ਕੀਰਤਨ ਹੁੰਦੇ ਹੈ ਸੰਗਤਾਂ ਸਜਦੇ ਕਰ ਰਹੀਆਂ ਹਨ ਅਤੇ ਜਿਨ੍ਹਾਂ ਨੇ ਕੋਈ ਜ਼ੁਲਮ ਕੀਤਾ ਅੱਜ ਉਹਨਾਂ ਦਾ ਕੋਈ ਨਾਂ ਥੇ ਹੈ ਉਹਨਾਂ ਦੇ ਪੱਲੇ ਲਾਹਨਤਾਂ ਹੀ ਲਾਹਨਤਾਂ ਹੈ ਇਸ ਵਾਸਤੇ ਗੁਰਮੁਖ ਪਿਆਰਿਓ ਧੰਨ ਸਿੱਖੀ ਹੈ ਧੰਨ ਗੁਰੂ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਕੌਮ 'ਤੇ ਸਾਨੂੰ ਸੋਝੀ ਆਵੇ ਅਸੀਂ ਉਸ ਰਸਤੇ 'ਤੇ ਚੱਲੀਏ ਜੋ ਗੁਰੂ ਮਹਾਰਾਜ ਨੇ ਚਲਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੀਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨੇ ਹੋ ਤਿੱਖੀ ਬਾਲ ਹੋ ਨਿੱਕੀ ਏਤ ਮਾਰਗ ਜਾਣਾ ਇਹ ਮਾਰਗ ਆ ਸਿੱਖੀ ਦਾ ਇਸ ਵਾਸਤੇ ਉਹ ਪੂਰਨੇ ਪਾ ਕੇ ਦਿਖਾ ਗਿਆ ਵੀ ਭਾਈ ਜੇ ਗੁਰੂ ਦੀਆਂ ਬਖਸ਼ਿਸ਼ਾਂ ਲੈਣੀਆਂ ਅਤੇ ਫਿਰ ਆਹ ਹੀ ਰਸਤਾ ਆ ਕਿਸ ਤਰ੍ਹਾਂ ਸਿਦਕ ਨਿਭਾਇਆ ਇਹ ਹੈ ਸਿਦਕ ਭਰੋਸੇ ਦੀ ਸਿੱਖੀ ਇੱਕ ਤਾਂ ਹੁੰਦੀ ਨਾ ਦੇਖਾ ਦੇਖੀ ਦੀ ਫਿਰ ਸਦੀ ਲਾਲਚ ਸਵਾਰਥ ਵਾਸਤੇ ਉਹ ਫਿਰ ਬਹੁਤੀ ਦੇਰ ਰਹਿੰਦੀ ਨਹੀਂ ਨਾ ਮਤਲਬ ਦੀ ਜੋ ਪ੍ਰੀਤ ਬਹੁਤ ਦੇਰ ਨਹੀਂ ਠਹਿਰਦੀ ਦੂਧ ਦੇਤ ਜਾਂ ਧੇਨ ਦੇਵਤਾ ਮਿਹਰ ਦੀ ਮਤਲਬ ਦੀ ਪ੍ਰੀਤੀ ਬਹੁਤੀ ਦੇਰ ਨਹੀਂ ਰਹਿੰਦੀ ਜੇ ਤਾਂ ਗਾਂ ਦੁੱਧ ਦੇਵੇ ਕਹਿਣਾ ਮਿਹਰ ਦਾ ਦੇਵਤਾ ਦੁੱਧ ਨਾ ਦੇਵੇ ਤਾਂ ਜੋ ਵਿਚਾਰੀਆਂ ਦਾ ਹਾਲ ਹੋ ਰਿਹਾ ਬੇਜਵਾਨਿਆਂ ਦਾ ਤੁਹਾਡੇ ਸਾਹਮਣੇ ਹੀ ਅਤੇ ਬੁੱਢੇ ਬੁੱਢੀਆਂ ਦਾ ਵੀ ਇਵੇਂ ਹੀ ਹੈ ਅਤੇ ਹੁਣ ਬੁੱਢਿਆਂ ਤੋਂ ਕੀ ਲੱਜਣਾ ਉਹ ਵੀ ਧੱਕੇ ਖਾਂਦੇ ਆ ਇਹ ਮਤਲਬ ਦੀ ਪ੍ਰੀਤੀ ਹੈ ਸਵਾਰਥ ਦੀ ਪਰ ਗੁਰਸਿੱਖ ਦੀ ਪ੍ਰੀਤੀ ਸਵਾਰਥ ਦੀ ਨਹੀਂ ਪਰਮਾਰਥ ਦੀ ਹੈ ਇੱਥੇ ਤਾਂ ਕੋਈ ਲਾਲਚ ਸਵਾਰਥ ਹੈ ਹੀ ਨਹੀਂ ਇਤਨੇ ਵੱਡੇ ਮਹਾਨ ਘੋਰ ਯੁੱਧਾਂ ਸੰਕਟਾਂ ਵਿੱਚ ਵੀ ਇਹ ਪ੍ਰੇਮ ਨਿਭਾਇਆ, ਇਹ ਸਬਕ ਪੜ੍ਹਿਆ ਪੜ੍ਹਾਇਆ, ਅਤੇ ਉਸ ਸਬਕ ਵਿੱਚ ਕਿਸ ਤਰ੍ਹਾਂ ਪੂਰੇ ਉਤਰੇ ਆ ਇਹ ਇਤਿਹਾਸ ਦੱਸ ਰਿਹਾ ਸਾਰਾ। ਇਹ ਹੁਣ ਇਹਨਾਂ ਗੁਰਪੁਰਬਾਂ ਦੇ ਉੱਤੇ ਇਹ ਸਾਰੇ ਇਤਿਹਾਸ ਜਿਹੜੇ ਦੁਹਰਾਏ ਜਾਣੇ ਆ, ਸੁਣਾਏ ਜਾਣੇ ਆ। ਸੋ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਇਹ ਸਾਨੂੰ ਬਖਸ਼ਿਸ਼ਾਂ ਦਿੱਤੀਆਂ। ਇਹ ਬਖਸ਼ਿਸ਼ਾਂ ਸਾਡੇ ਕੋਲ ਤਾਂ ਹੀ ਰਹਿਣਗੀਆਂ, ਅਸੀਂ ਸਿੱਖ ਕਹਾਉਂਦੇ ਹਾਂ, ਸਾਡੇ ਕੋਲ ਜੇ ਸਿੱਖੀ ਹੋਏਗੀ, ਕਿਉਂਕਿ ਸਿੱਖ ਤਾਂ ਉਹ ਆ ਜਿਹਦੇ ਕੋਲ ਸਿੱਖੀ ਹੈ, ਸਿੱਖੀ ਸਿੱਧਕ ਦੀ ਹੈ। ਜਿਹਦੇ ਕੋਲ ਸਿੱਧਕ ਆ ਉਹਦੇ ਕੋਲ ਸਿੱਖੀ ਰਹਿੰਦੀ ਹੈ, ਜਿਹੜਾ ਬੇਸਿੱਧਕਾ ਬੰਦਾ ਉਹਦੇ ਕੋਲ ਫਿਰ ਸਿੱਖੀ ਨਹੀਂ ਰਹਿੰਦੀ, ਕਿਉਂਕਿ ਸਿੱਖੀ ਦੀ ਜਿਹੜੀ ਪਰਖ ਹੁੰਦੀ ਹੈ, ਜੇ ਤਾਂ ਡੋਲ ਗਿਆ ਫਿਰ ਤਾਂ ਰਹਿ ਗਿਆ, ਜੇ ਪਰਖ 'ਚ ਪੂਰਾ ਉਤਰਿਆ ਫਿਰ ਤਾਂ ਗੁਰੂ ਮਹਾਰਾਜ ਦੀਆਂ ਅਨੰਤ ਬੇਅੰਤ ਬਖਸ਼ਿਸ਼ਾਂ ਵੀ ਮਿਲਦੀਆਂ। ਸੋ ਇਸ ਵਾਸਤੇ ਗੁਰੂ ਮਹਾਰਾਜ ਨੇ ਇਹ ਸਾਰਾ ਕੁਛ ਆਪ ਕਰਕੇ ਪ੍ਰੈਕਟੀਕਲੀ ਦਿਖਾਇਆ। ਕਹਿਣ ਲੱਗੇ ਅਸੀਂ ਚਾਹੀਏ ਅਤੇ ਅੱਖ ਦੇ ਫੁਰਕੇ 'ਚ ਸਾਰਾ ਕੁਛ ਕਰ ਸਕਦੇ ਹਾਂ। ਕਹਿੰਦੇ ਅਸੀਂ ਤਾਂ ਇੱਕ ਇਤਿਹਾਸ ਰਚਣਾ, ਤਾਂ ਇਹ ਮਾਨਸੀ ਲੀਲਾ ਕਰ ਰਹੇ ਹਾਂ, ਕਿਉਂਕਿ ਹਰਨ ਭਰਨ ਜਾਗਾ ਨੇਤਰ ਖੋਰ ਆ, ਇਹ ਤਾਂ ਕੁਛ ਵੀ ਨਹੀਂ ਉਹਨਾਂ ਅੱਗੇ। ਹੁਣ ਗੁਰੂ ਨਾਨਕ ਸਾਹਿਬ ਕਿਹੜਾ ਫੌਜ ਲੈ ਕੇ ਗਏ ਸੀ, ਆਪਣੀ ਬਰਕਤ ਨਹੀਂ ਦੇ ਲੋ, ਬੜੇ ਬੜੇ ਜ਼ਾਲਮ ਰਾਜੇ ਉਹਨਾਂ ਅੱਗੇ ਦੀਨ ਹੁੰਦੇ ਰਹੇ ਆ, ਅਤੇ ਦਸਮ ਪਾਤਸ਼ਾਹ ਵੀ ਤਾਂ ਉਹੀ ਜੋਤ ਆ ਨਾ। ਇਹ ਤਾਂ ਇਤਿਹਾਸ ਬਣਾਉਣਾ ਸੀ, ਇਹ ਵੀਰ ਸੂਰਵੀਰਤਾ ਜਿਹੜੀ ਹੈ ਉਹ ਪ੍ਰਗਟ ਕਰਨੀ ਸੀ। ਅਤੇ ਗੁਰੂ ਸਾਹਿਬ ਤਾਂ ਉਹੀ ਕੋਈ ਜੋਤ ਸਮਰੱਥ ਕਲਾ ਦੇ ਮਾਲਕ ਹੈ। ਸੋ ਸੰਗਰਾਂਦ ਦਾ ਮਹੀਨਾ ਆਰੰਭ ਹੋ ਰਿਹਾ, ਇਹ ਇੱਛਾ ਸਾਰਿਆਂ ਨੂੰ ਹੀ ਹੈ ਕਿ ਮਹੀਨਾ ਸੁੱਖ ਦਾ ਬਤੀਤ ਹੋਵੇ। ਅਤੇ ਅੱਜ ਸੰਗਰਾਂਦ ਦੇ ਮਹੀਨੇ ਅਤੇ ਗਿਣਤੀ ਦੇ ਲੋਕ ਕਿੰਨੀ ਗਿਆ, ਠੰਡ ਤੋਂ ਹੀ ਡਰ ਗਏ ਹਾਂ। ਅਤੇ ਹੁਣ ਮਾਤਾ ਜੀ ਬਿਰਧ ਅਵਸਥਾ ਸਾਹਿਬਜ਼ਾਦੇ ਮਾਸੂਮ ਬੱਚੇ ਆ ਕਿੱਥੋਂ ਆਨੰਦਪੁਰ ਤੋਂ ਚੱਲੇ ਆ, ਉਹਨਾਂ ਦੀ ਠੰਡ ਹੈ ਨਾ। ਦੁਨੀਆਂ ਦੀ ਠੰਡ ਦੂਰ ਕਰਨ ਲਈ ਆਪਣੇ ਤੇ ਸਾਰੇ ਸੰਤਾਪ ਚੱਲੇ ਆ, ਦੁਨੀਆਂ ਦੇ ਦੁੱਖ ਦੂਰ ਕਰਨ ਵਾਸਤੇ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰੇ ਇਹ ਕਹਿਣਾ। ਅੱਜ ਕੱਲ੍ਹ ਚੈਨਲਾਂ 'ਤੇ ਕਥਾ ਬਹੁਤ ਆਉਣ ਲੱਗ ਪਈਆਂ, ਉਹ ਕਹਿੰਦੇ ਘਰ ਸੁਣੀ ਜਾਂਦੇ ਹਾਂ, ਹੁਣ ਆਪਾਂ ਨੂੰ ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਗੱਜ ਕੇ ਬੋਲੋ
ਸਤਨਾਮ।
ਅਤੇ ਨਾ ਇਹ ਭਾਈ ਮੂੰਗਫਲੀ ਖਾਈ ਜਾਂਦੇ ਹਾਂ, ਨਾ ਇਹ ਸੁਣੀ ਜਾਂਦੇ ਹਾਂ, ਪਿਆਲੀ ਚਾਹ ਦੀ ਪੀ ਲਈ ਨਾਲ, ਕੋਈ ਗੁਰਦੁਆਰੇ ਦੀ ਹੁਣ ਲੋੜ ਨਹੀਂ। ਇਸ ਤਰ੍ਹਾਂ ਵੀ ਹੁਣ ਲੋਕ ਬਹੁਤ ਘਟੀ ਜਾ ਰਿਹਾ। ਇੱਕ ਫਿਰ ਕਈ ਵਾਰੀ ਗੁਰਦੁਆਰਿਆਂ 'ਚ ਅਸੀਂ ਇਸ ਤਰ੍ਹਾਂ ਦੇ ਪ੍ਰਸਾਦ ਕਰਦੇ ਹਾਂ, ਉਹਦੇ ਨਾਲ ਵੀ ਲੋਕ ਨਿਸ਼ਰਧਕ ਹੋ ਕੇ ਹਟੀ ਜਾਂਦੇ ਆ। ਇਹ ਤਾਂ ਡਾਂਗ ਸੋਟਾ ਹੁੰਦੇ, ਚਲੋ ਇੱਥੇ ਹੀ ਠੀਕ ਹੈ। ਪਰ ਗੁਰੂ ਘਰ ਦਾ ਤਿਆਗ ਨਹੀਂ ਕਰਨਾ, ਗੁਰੂ ਘਰ ਆਉਣਾ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਜਦੋਂ ਗੁਰਦੁਆਰੇ ਆਵਾਂਗੇ ਕੁਝ ਲਾਭ ਤੁਹਾਨੂੰ ਸੋਤੇ ਸਿੱਧੇ ਮਿਲ ਜਾਣਗੇ। ਇੱਕ ਤਾਂ ਮਨ 'ਚ ਪਹਿਲਾਂ ਫੁਰਨਾ ਹੋਊ ਵੀ ਚਲੋ ਵੀ ਮਹਾਰਾਜ ਦੇ ਦਰਸ਼ਨ ਕਰੀਏ, ਮਨ ਉੱਧਰ ਹੋ ਗਿਆ, ਫਿਰ ਉਹ ਕੋਈ ਨਾ ਕੋਈ ਬਚਨ ਗ੍ਰਹਿਣ ਕਰਾਂਗੇ, ਬੁੱਧੀ ਵੀ ਇੱਧਰ ਹੋ ਗਈ, ਫਿਰ ਪੈਰਾਂ ਨਾਲ ਚੱਲ ਕੇ ਆਵਾਂਗੇ, ਇਹ ਵੀ ਸਫਲ ਹੋ ਗਏ, ਹੱਥਾਂ 'ਚ ਕੋਈ ਭੇਟਾ ਲਾਵਾਂਗੇ ਉਹ ਵੀ ਸਫਲਤਾ, ਅੱਖਾਂ ਨਾਲ ਦਰਸ਼ਨ ਕਰਾਂਗੇ, ਇਹ ਵੀ ਆ ਕੇ ਮਸਤਕ ਟੇਕਾਂਗੇ ਤੇ ਇਹ ਵੀ ਸਫਲਤਾ ਹੋ ਜਾਏਗੀ। ਮੱਥੇ ਦੀਆਂ ਲਕੀਰਾਂ ਬਦਲਣਗੀਆਂ, ਹੱਥੀਂ ਸੇਵਾ ਕਰਾਂਗੇ, ਜੋੜੇ ਝਾੜਾਂਗੇ, ਝਾੜੂ ਫੇਰਾਂਗੇ ਤੇ ਜਦੋਂ ਚੌਂਕੜਾ ਲਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਸੁਣਾਂਗੇ, ਮੂੰਹ 'ਚ ਸਤਨਾਮ ਦਾ ਜਾਪ ਕਰਾਂਗੇ, ਸਾਰੀ ਦੇਹ ਸਫਲ ਹੋ ਜਾਊ। ਹੁਣ ਇਹ ਘਰ ਬੈਠਿਆਂ ਨਹੀਂ ਹੋਣਾ, ਘਰ ਬੈਠਿਆਂ ਇਹਨਾਂ ਤੋਂ ਹੋ ਗਿਆ ਕਿ ਲੈ ਵੀ ਆਪਾਂ ਕੋਈ ਕੀਰਤਨ ਸੁਣਿਆ, ਕਥਾ ਸੁਣੀ, ਮਾੜੇ ਗਾਣੇ ਸੁਣਨੋ ਹੈ ਤਾਂ ਚੰਗਾ ਉਹ ਵੀ, ਜੇ ਕੋਈ ਗੰਦੇ ਗੀਤ ਸੁਣਦਾ ਗੰਦੀਆਂ ਫਿਲਮਾਂ ਦੇਖਦਾ ਉਹਦੇ ਨਾਲੋਂ ਗੁਰੂ ਘਰ ਦਾ ਦਰਸ਼ਨ ਜਾਂ ਬਚਨ ਹੈ ਤਾਂ ਠੀਕ ਹੈ, ਪਰ ਆਹ ਜਿਹੜੇ ਬਾਕੀ ਲਾਭ ਆ ਇਹ ਘਰ ਬੈਠਿਆਂ ਨਹੀਂ ਹੋਣੇ, ਇਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਣੇ ਨਹੀਂ ਹੋਣੇ ਆ ਅਤੇ ਘਰ ਬੈਠਿਆਂ ਹਾਜ਼ਰੀ ਵੀ ਨਹੀਂ ਲੱਗਣੀ। ਹੁਣ ਅੱਜ ਕੱਲ੍ਹ ਇੰਟਰਨੈੱਟਾਂ 'ਤੇ ਬਹੁਤ ਕੁਛ ਹੈਗਾ, ਘਰ ਹੀ ਪੜ੍ਹੀ ਜਾਓ, ਕਾਲਜ ਯੂਨੀਵਰਸਿਟੀ ਜਾਓ ਹੀ ਨਾ ਅਤੇ ਦਾਖਲਾ ਲਓ ਹੀ ਨਾ, ਸਕੂਲ ਦਾ ਫੀਸ ਤਾਰੋ ਨਾ, ਕਲਾਸ 'ਚ ਬੈਠੋ ਨਾ ਅਤੇ ਇਮਤਿਹਾਨ ਦਿਓ ਨਾ, ਅਤੇ ਡਿਗਰੀ ਡਿਪਲੋਮਾ ਕਿੱਥੋਂ ਮਿਲ ਜੂਗਾ, ਜਾਣਾ ਪਏਗਾ ਕਿ ਨਹੀਂ। ਨਹੀਂ ਨੈੱਟਾਂ 'ਤੇ ਅੱਜ ਕੱਲ੍ਹ ਸਾਰੀਆਂ ਵਿੱਦਿਆ ਭਰੀਆਂ ਹੋਈਆਂ, ਘਰ ਬੈਠੇ ਕਰ ਸਕਦੇ ਹਾਂ। ਇਸ ਵਾਸਤੇ ਗੁਰੂ ਘਰ ਵਿੱਚ ਆਉਣਾ ਕੁਝ ਕਰਨ ਤੋਂ ਬਿਨਾਂ ਬਹੁਤ ਪੁੰਨ ਬਣ ਜਾਂਦੇ ਆ। ਸੰਗਤ ਵਿੱਚ ਆਉਣ ਨੂੰ ਗੁਰੂ ਦੀ ਦਿਵ ਦ੍ਰਿਸ਼ਟੀ ਵੀ ਸੰਗਤ ਦੇ ਉੱਤੇ ਪੈਂਦੀ ਹੈ। ਉਹ ਜਿਹੜੀ ਦ੍ਰਿਸ਼ਟੀ ਆ ਮਹਾਰਾਜ ਦੀ, ਉਹ ਬੜੇ ਬੜੇ ਗੁਨਾਹ ਪਾਪਾਂ ਨੂੰ ਬਖਸ਼ ਦਿੰਦੀ ਹੈ। ਇਸ ਵਾਸਤੇ ਗੁਰੂ ਘਰ ਵਿੱਚ ਆਉਣਾ ਬੜਾ ਜ਼ਰੂਰੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਜੀ। ਭੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹ।
ਭੋਖ ਲਿਖਤ ਵਿੱਚ ਪੋਸ਼, ਹਿੰਦੀ ਸੰਸਕ੍ਰਿਤ ਇੱਥੇ ਭੋਖ ਹੈ। ਇਸ ਵਾਸਤੇ ਕਹਿੰਦੇ ਜਿਹੜਾ ਪੋਹ ਦਾ ਮਹੀਨਾ, ਤੁਖਾਰ ਉਹਨਾਂ ਨੂੰ ਬਰਫ ਠੰਡੀ ਇਹ ਨਹੀਂ ਵਿਆਪਦੀ। ਹੁਣ ਜੇ ਤੁਖਾਰ ਅਰਬੀ ਦਾ ਸ਼ਬਦ ਮੈਨੇ ਊਠ ਹੁੰਦਾ, ਹੁਣ ਦੇਖਣਾ ਪਏਗਾ ਵੀ ਇੱਥੇ ਤੁਖਾਰ ਸ਼ਬਦ ਕਾਹਦੇ ਲਈ ਵਰਤਿਆ। ਪੋਹ ਦੇ ਮਹੀਨੇ ਵਿੱਚ ਇਹ ਜਿਹੜੀ ਸਰਦੀ ਰੁੱਤ ਦੀ ਸਰਦੀ ਹੈ ਇਹ ਨਹੀਂ ਵਿਆਪੇਗੀ। ਇਹਦਾ ਮਤਲਬ ਇਹ ਹੈ ਕਿ ਸਰਦੀ ਦੀ ਰੁੱਤ ਪਾਲਾ ਨਹੀਂ ਲੱਗਦਾ, ਲੱਗਦਾ ਹੈ ਅਤੇ ਜੇ ਮਨ ਵਿੱਚ ਸ਼ਰਧਾ ਅਤੇ ਪਿਆਰ ਹੋਵੇ, ਗੁਰੂ ਦਾ ਬਚਨ ਸਾਹਮਣੇ ਹੋਵੇ, ਇਹ ਤਾਂ ਬੰਦਾ ਉੱਠ ਕੇ ਇਸ਼ਨਾਨ ਕਰੇਗਾ। ਅਤੇ ਜਿਹੜਾ ਦੂਆ ਦਲਿੱਦਰੀ ਬੰਦਾ ਉਹ ਕਹਿੰਦਾ ਚੱਲ ਨਹਾਉਣ ਵਿੱਚ ਕੀ ਪਿਆ, ਮਨ ਸ਼ੁੱਧ ਚਾਹੀਦਾ। ਅੱਜ ਕੱਲ੍ਹ ਇਹੋ ਜਿਹਾ ਮਤਮਤੰਤਰ ਵੀ ਬਹੁਤ ਹੈ, ਉਹ ਕਹਿੰਦੇ ਨਹਾਉਣ ਦੀ ਕੀ ਲੋੜ ਹੈ, ਮਨ ਸਾਫ਼ ਚਾਹੀਦਾ, ਗੁਰਦੁਆਰੇ ਜਾਣ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਨਹੀਂ, ਬਾਣੀ ਪੜ੍ਹਨ ਦੀ ਲੋੜ ਨਹੀਂ, ਮਨ ਸਾਫ਼ ਚਾਹੀਦਾ। ਅਤੇ ਜਿਹਦਾ ਮਨ ਸਾਫ਼ ਹੈ ਉਹ ਤਾਂ ਫਿਰ ਕੁਝ ਤਾਂ ਕਰਦਾ ਹੀ ਨਹੀਂ, ਉਹ ਤਾਂ ਸਤ ਵਚਨ ਕਰੇਗਾ। ਅਤੇ ਬਾਕੀ ਜਿਹੜੇ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਉਹਨਾਂ ਦੇ ਮਨ ਮੈਲੇ ਹੋਣਗੇ, ਗੱਜ ਕੇ ਬੋਲੋ
ਸਤਨਾਮ,
ਉਹਨਾਂ ਦੇ ਫਿਰ ਮਨ ਮੈਲੇ ਹੀ ਹੋਏ। ਅਤੇ ਫਿਰ ਮਹਾਰਾਜ ਇਹ ਕਿਉਂ ਲਿਖਦਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਝਾ ਲਾਗੇ ਉੱਠ ਨਾਮ ਜਪ, ਨਿਸਵਾਸਰ ਆਰਾਤ, ਕਾਰਾ ਤੁਜ ਨਾ ਵਿਆਪੀ, ਨਾਨਕ ਮਿਟੈ ਅਪਾਧ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਇਹ ਤਾਂ ਸਭ ਤੋਂ ਪਹਿਲਾਂ ਕਿਰਿਆ ਕਰਕੇ ਇਸ਼ਨਾਨ ਕਰਨ ਤਮਗੁਣ ਦੀ ਨਿਵਿਰਤੀ ਹੁੰਦੀ ਹੈ, ਫਿਰ ਬਾਣੀ ਪਾਣੀ ਚ ਤਨਤਾ ਵੀ ਆਉਂਦੀ ਹੈ, ਆਲਸ ਦੂਰ ਹੁੰਦੀ ਹੈ, ਪਵਿੱਤਰਤਾ ਵੀ ਹੈ, ਬਹੁਤ ਲਾਭ ਹੈਗੇ ਆ। ਸੋ ਇਸ ਵਾਸਤੇ ਉਦਮ ਕੀਤੇ ਬਿਨਾਂ ਇਸ਼ਨਾਨ ਨਹੀਂ ਹੋਏਗਾ। ਤੇ ਜਿਹੜਾ ਆਲਸੀ ਆਦਮੀ ਉਹ ਬਾਣੀ ਵੀ ਨਹੀਂ ਪੜ੍ਹ ਸਕਦਾ, ਜਿਹੜਾ ਦਰਿਦਰੀ ਆਦਮੀ ਆ ਉਹ ਗੁਰੂ ਘਰ ਵੀ ਨਹੀਂ ਆਏਗਾ। ਲਓ ਜੀ ਸਪੀਕਰ ਨਾਲ ਇੱਥੇ ਸੁਣਿਆ ਜਾਂਦਾ, ਗੱਜ ਕੇ ਬੋਲੋ ਸਤਨਾਮ, ਫਿਰ ਕੋਈ ਨਾ ਕੋਈ ਬਹਾਨਾ ਲੱਜ ਲੈਗਾ। ਠੰਡ ਤੇ ਵਿਆਪਦੀ ਹੈ ਪਰ ਉਹ ਸੇਵਾ ਤੇ ਸਿਮਰਨ ਵਿੱਚ, ਪਰਉਪਕਾਰ ਕੁਰਬਾਨੀ 'ਚ ਇੰਨੇ ਦ੍ਰਿੜ ਹੋ ਗਏ ਆ, ਉਹ ਗਰਮੀ ਸਰਦੀ ਦੀ ਪਰਵਾਹ ਹੀ ਨਹੀਂ ਕਰਦੇ। ਠੰਡ ਤਾਂ ਵਿਆਪਦੀ ਹੈ, ਠੰਡ ਦੇ ਦਿਨਾਂ 'ਚ ਯੁੱਧ ਹੋਇਆ, ਠੰਡ ਤਾਂ ਸੀ ਪਰ ਜਦੋਂ ਉਹਨਾਂ ਦਾ ਧਿਆਨ ਗੁਰੂ ਮਹਾਰਾਜ ਵੱਲ ਹੋ ਜਾਣ ਫਿਰ ਇਹ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਣੀਆਂ ਗਰਮੀਆਂ ਸਰਦੀਆਂ। ਬੁੱਧ ਨੂੰ ਕਿਸੇ ਨੇ ਕਿਹਾ ਮਹਾਰਾਜ ਕੰਬਲ ਲੈ ਲਓ ਠੰਡ ਬੜੀ ਹੈ, ਉਹ ਕਹਿੰਦੇ ਭਾਈ ਤੂੰ ਆਪਣੇ ਚਿਹਰੇ ਦੇ ਉੱਤੇ ਕੁਛ ਵੀ ਨਹੀਂ ਲਿਆ ਹੋਇਆ, ਇਹਨੂੰ ਠੰਡ ਨਹੀਂ ਲੱਗਦੀ, ਚਿਹਰਾ ਤਾਂ ਨੰਗਾ ਹੀ ਹੁੰਦਾ ਨਾ ਬੰਦੇ ਦਾ। ਕਹਿੰਦੇ ਤਾਂ ਜੀ ਅਭਿਆਸ ਹੋ ਗਿਆ, ਅਤੇ ਅੱਜ ਕੱਲ੍ਹ ਦੇ ਮੋਨੇ ਜਿਹੜੇ ਉਹ ਵੈਸੇ ਹੀ ਤੁਰੇ ਫਿਰਦੇ। ਕਹਿੰਦੇ ਫਿਰ ਤੁਹਾਡਾ ਜੇ ਚਿਹਰੇ ਦਾ ਅਭਿਆਸ ਹੈ, ਠੰਡ ਨਹੀਂ ਮੰਨਦੇ, ਅਤੇ ਸਾਡਾ ਸਾਰੇ ਸਰੀਰ ਦਾ ਹੀ ਅਭਿਆਸ ਹੋਇਆ ਹੋਇਆ, ਅਤੇ ਉਹ ਜਿਹੜੇ ਗੁਰਮੁਖ ਪਿਆਰੇ ਹੈ ਧਰਮ ਯੁੱਧ ਲੜਨਾ ਇਹ ਬਹੁਤ ਵੱਡਾ ਤਪ ਹੈ, ਥੋੜ੍ਹਾ ਤਪ ਥੋੜ੍ਹੀ ਹੈ। ਆਪਣਾ ਆਪ ਬਾਰ ਕੇ ਦੇਸ਼ ਕੌਮ ਧਰਮ ਦੂਜੇ ਦੀ ਰੱਖਿਆ ਕਰਨ, ਇਹ ਤਾਂ ਬਹੁਤ ਵੱਡੀ ਤਪੱਸਿਆ। ਸ਼ਹੀਦ ਦੂਏ ਨੂੰ ਬਚਾਉਣ ਵਾਸਤੇ ਆਪਾਂ ਵਾਰਦਾ, ਇਹਦੇ ਬਰਾਬਰ ਤਪੱਸਿਆ ਕਿਹੜੀ ਹੈ? ਸੋ ਇਸ ਵਾਸਤੇ ਜਿਨ੍ਹਾਂ ਦੀ ਬਿਰਤੀ ਉੱਧਰ ਜੁੜ ਗਈ, ਪੋਖ ਤੁਖਾਰ ਨਾ ਵਿਆਪੇ, ਚਾਹੇ ਪੋਹ ਦਾ ਮਹੀਨਾ ਕਿੰਨਾ ਹੈ ਸਰਦ ਰੁੱਤ, ਠੰਡ ਦੀ ਰੁੱਤ ਹੈ, ਉਹਨਾਂ ਨੇ ਠੰਡ ਦੀ ਬਰਫ ਹੈ ਜਾਂ ਕੋਰਾ ਪੈਂਦਾ ਸਰਦੀ ਹੈ, ਇਹ ਨਹੀਂ ਵਿਆਪਦੀ। ਹੁਣ ਪ੍ਰਸ਼ਨ ਵੀ ਕਿਉਂ ਨਹੀਂ ਵਿਆਪਦੀ? ਵਿਆਪਦੀ ਤਾਂ ਹੈ, ਫਰਕ ਤਾਂ ਪੈਂਦਾ ਹੀ ਹੈ, ਅਕਸਰ ਸਰੀਰ ਹੈ। ਕਹਿੰਦੇ ਕੰਠ ਮਿਲਿਆ ਹਰਨਾਉ, ਪਹਿਲਾਂ ਦੋ ਰਸਨਾ ਨਾ ਨਾਮ ਜਪਦੇ ਨਾ, ਫਿਰ ਕੰਠ ਦੇ ਵਿੱਚ ਪਰਮੇਸ਼ਰ ਦਾ ਜਿਹੜਾ ਨਾਮ ਹੈ, ਨਾ ਉਹ ਜੋ ਮਾਲਕ ਹੈ, ਉਹਦਾ ਨਾਮ ਉਹਨਾਂ ਦੇ ਕੰਠ ਵਿੱਚ ਨਿਵਾਸ ਕਰਦਾ ਹੈ।
ਮਨ ਵਿਦਿਆ ਚਰਨਾਰ ਬਿੰਦ,
ਆਪਣੇ ਮਨ ਨੂੰ ਗੁਰੂ ਦੇ ਜੋ ਚਰਨਾਰ ਬਿੰਦ ਚਰਨ ਕਮਲ ਹੈ ਉਹਨਾਂ ਦੇ ਪਿਆਰ ਵਿੱਚ ਵਿਦਿਆ ਮੈਨੇ ਬਿੰਨ ਲਿਆ, ਭਾਵ ਗੁਰੂ ਦੇ ਚਰਨਾਂ ਦੇ ਪਿਆਰ ਦੇ ਵਸ਼ੀਭੂਤ ਹੋ ਗਿਆ। ਤਾਂ ਜਦੋਂ ਗੁਰੂ ਦੇ ਚਰਨਾਂ ਨਾਲ ਸੁਰਤੀ ਜੁੜ ਜਾਏ ਤੇ ਦੇਸ਼ ਕਾਲ ਸਾਰਾ ਕੁਛ ਹੀ ਭੁੱਲ ਜਾਂਦਾ, ਇਹਦਾ ਧਿਆਨ ਹੀ ਉੱਧਰ ਚਲੇ ਜਾਂਦਾ। ਮਨ ਵਿਦਿਆ ਚਰਨਾਰ ਬਿੰਦ, ਗੁਰੂ ਦੇ ਚਰਨ ਕਮਲਾਂ ਦੇ ਪਿਆਰ ਵਿੱਚ ਆਪਣੇ ਮਨ ਨੂੰ ਬਿੰਨ ਲਿਆ, ਬੰਨ ਲਿਆ ਹੈ।
ਦਰਸ਼ਨ ਲੱਗੜਾ ਸਾਹੋ,
ਸਾਹੋ ਜਿਹੜਾ ਸਾਰਿਆਂ ਦਾ ਮਾਲਕ ਸ਼ਹਿਨ ਸ਼ਾਹ, ਉਹਨਾਂ ਦੇ ਮਨ 'ਚ ਪੂਰੇ ਦਰਸ਼ਨ ਦੀ ਪਿਆਸ ਲੱਗੀ ਹੋਈ ਹੈ, ਦਰਸ਼ਨ ਦੀ। ਹੁਣ ਭਾਈ ਭਗੀਰਥ ਜੀ ਰੋਜ਼ ਦਾਤਣ ਲੈ ਕੇ ਆਉਂਦੇ ਸੀ, ਇੱਥੇ ਦਾਤਣਾ ਹੈ ਨਾ, ਗੱਲ ਤਾਂ ਹੈਗੀ ਹੈ ਉਹਦੇ ਆਪਣੇ ਪਿਆਰ ਅਤੇ ਸ਼ਰਧਾ ਦੀ। ਕਿਤਨਾ ਸਮਾਂ ਦਾਤਣ ਇਸ਼ਨਾਨ ਦੀ ਸੇਵਾ 'ਚ ਹਾਜ਼ਰ ਹੁੰਦੇ ਰਹੇ, ਅੱਜ ਭਾਈ ਦਾਤਣ ਕਾਹਦੀ ਹੈ, ਅੱਜ ਮਹਾਰਾਜ ਬੇਰੀ ਦੀ ਦਾਤਣ ਹੈ। ਪਾਤਸ਼ਾਹ ਕਹਿੰਦੇ ਚੰਗਾ ਅੱਜ ਆਖਰੀ ਬੇਰੀ ਦੀ ਉਹ ਕਰਕੇ ਤੇ ਮਹਾਰਾਜ ਨੇ ਗੱਡ ਦਿੱਤੀ, ਇਹ ਬੇਰ ਸਾਹਿਬ ਬਣ ਗਈ। ਮਹਾਰਾਜ ਦੇ ਮੁਖਾਰ ਬਿੰਦ ਨਾਲ ਛੂਹੀ, ਇਹਦੇ ਨਾਂ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਹੈ। ਬੇਰ ਸਾਹਿਬ ਬਣ ਗਈ ਕਿਉਂਕਿ ਸਾਹਿਬ ਨੇ ਉਸ ਨੂੰ ਆਪਣੇ ਮੁਖਾਰ ਬਿੰਦ ਨਾਲ ਪਵਿੱਤਰ ਕੀਤਾ। ਬੇਰੀਆਂ ਦਾ ਬਹੁਤ ਹੈ ਪਿੰਡਾਂ 'ਚ, ਦਰੱਖਤਾਂ ਵੈਸੇ ਸਾਰੇ ਹੀ ਚੰਗੇ ਹੁੰਦੇ, ਮਾੜੇ ਨਹੀਂ ਹੁੰਦੇ। ਬੰਦੇ ਦਾ ਇੱਕ ਜੀਵਨ ਆਧਾਰ ਹੈ ਵੀ, ਬੜੀਆਂ ਲੋੜਾਂ ਇਨਸਾਨ ਦੀਆਂ ਪੂਰੀਆਂ ਹੁੰਦੀਆਂ, ਪਸ਼ੂ ਪੰਛੀ ਵੀ ਇਹਨਾਂ ਦਾ ਆਸਰਾ ਲੈਂਦੇ ਆ, ਫਲ ਵੀ ਦਿੰਦੇ ਆ, ਲੱਕੜ ਦਿੰਦੇ ਆ, ਛਾਂ ਦਿੰਦੇ ਆ। ਪਰ ਇਸ ਬੇਰੀ ਦੀ ਮਹਾਨਤਾ ਇਉਂ ਕਿ ਮਾਲਕ ਨੇ ਕਿਰਪਾ ਕਰ ਦਿੱਤੀ, ਆਪਣੀ ਨਿਸ਼ਾਨੀ ਦੇ ਦਿੱਤੀ। ਇੱਕ ਯਾਦਗਾਰ ਆ ਮਹਾਰਾਜ ਦੀ, ਭਾਈ ਭਗੀਰਥ ਔਰ ਗੁਰੂ ਨਾਨਕ ਸਾਹਿਬ ਦੇ ਪਿਆਰ ਦੀ ਨਿਸ਼ਾਨੀ ਆ। ਗੱਜ ਕੇ ਬੋਲੋ
ਸਤਨਾਮ।
ਧੰਨ ਗੁਰੂ ਅਮਰਦਾਸ ਸਾਹਿਬ, 72 ਸਾਲ ਤੋਂ 84 ਸਾਲ ਤੱਕ ਖਡੂਰ ਸਾਹਿਬ ਤੋਂ ਚੱਲਦੇ ਆ ਪੇਸ਼ਲ ਖੁਰੀ, ਕੋਈ ਗੁਰੂ ਵੱਲ ਮੁੱਖ ਨਾ ਹੋ ਜਾਏ। ਉਹਨਾਂ 'ਚ ਤਾਂ ਇੰਨੀ ਸ਼ਰਧਾ, ਆਪਾਂ ਕਹਿੰਦੇ ਮਨ ਪਿੱਠ ਨਾ ਦੇਵੇ ਦੂਏ ਪਿੱਠ ਦਾ ਕੀ ਹੈ। ਸਾਡੇ ਕੋਲ ਹੁਜਤਾਂ ਰਹਿ ਗਈਆਂ, ਉਹਨਾਂ ਦੇ ਅੰਦਰ ਸ਼ਰਧਾ ਹੈ। ਸਰੀਰ ਦਾ ਵੀ ਸਤਿਕਾਰ ਆ, ਮਨ ਕਰਕੇ ਵੀ, ਬਾਣੀ ਕਰਕੇ ਵੀ ਸਤਿਕਾਰ ਕਰਦੇ ਆ। ਜਿੱਥੋਂ ਖਡੂਰ ਸਾਹਿਬ ਦੀ ਹੱਦ ਮੁੱਕਦੀ ਉੱਥੋਂ ਕਰਵਟ ਬਦਲਦੇ ਆ। 72 ਸਾਲ ਤੋਂ 84 ਸਾਲ ਤੱਕ ਦਰਸ਼ਨ ਲੱਗੜਾ ਸਾਹੋ, ਧੰਨ ਗੁਰੂ ਅੰਗਦ ਸਾਹਿਬ ਦੇ ਮਾਲਕ ਦੇ ਦਰਸ਼ਨ ਦਾ ਪਿਆਰ ਲੱਗਾ ਹੋਇਆ। ਸਿਰਫ ਐਵੇਂ ਨਹੀਂ ਬਾਣੀ ਲਿਖ ਗਿਆ, ਸੁਨਤ ਕਵਾਵਕ ਹੋਤ ਨਿਹਾਲ, ਬਚਨਾਂ ਨੂੰ ਸੁਣਿਆ ਕਮਾਇਆ ਅਤੇ ਫਿਰ ਨਿਹਾਲ ਹੋਏ ਆ। ਅਸੀਂ ਸੁਣ ਲੈਂਦੇ ਹਾਂ, ਕਮਾਉਂਦੇ ਨਹੀਂ, ਇਸੇ ਕਰਕੇ ਨਿਹਾਲ ਨਹੀਂ ਹੁੰਦੇ। ਸੁਣ ਤਾਂ ਲਿਆ, ਮੰਨਿਆ ਨਹੀਂ, ਅਮਲ ਨਹੀਂ ਕੀਤਾ। ਉਹਨਾਂ ਨੇ ਤਾਂ ਕਮਾਇਆ ਵੀ ਅਤੇ ਨਿਹਾਲ ਹੋ ਗਿਆ। ਨਿਹਾਲ ਵੀ ਇੰਨੇ ਦੂਜਿਆਂ ਨੂੰ ਨਿਹਾਲ ਕਰਨ ਵਾਲੇ ਬਣਾ ਦਿੱਤਾ। ਦਰਸ਼ਨ ਲੱਗੜਾ ਸਾਹੋ, ਮਾਲਕ ਦੇ ਦਰਸ਼ਨ ਦਾ ਪਿਆਰ ਉਹਨਾਂ ਦੇ ਮਨ ਵਿੱਚ ਲੱਗਿਆ ਹੋਇਆ ਹੈ।
ਓਟ ਗੋਬਿੰਦ ਗੋਪਾਲ ਰਾਏ,
ਦੁਨੀਆਂ ਦੇ ਸਾਰੇ ਆਸਰੇ ਛੱਡ ਕੇ ਨੂੰ, ਓਟ ਗੋਬਿੰਦ, ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਵੇਦਾਂ ਸ਼ਾਸਤਰਾਂ ਮਹਾਤਮਾ ਦੁਆਰਾ ਜਾਣਨੇ ਯੋਗ, ਗੋਪਾਲ ਰਾਏ, ਗੋ ਜੋ ਪ੍ਰਿਥਵੀ ਦੀ ਪਾਲ ਪਾਲਣਾ ਰੱਖਿਆ ਕਰਨ ਵਾਲਾ, ਰਾਏ ਜੋ ਰਾਜਾ ਰੂਪ ਪ੍ਰਕਾਸ਼ ਰੂਪ ਹੈ, ਉਸ ਮਾਲਕ ਦੀ ਉਹਨਾਂ ਨੂੰ ਓਟ ਹੈ। ਉਸ ਓਟ ਵਿੱਚ ਉਹ ਧਰਮ ਵਿੱਚ ਕਾਇਮ ਰਹੇ ਹੈ। ਸਾਹਿਬਜ਼ਾਦਿਆਂ ਨੂੰ ਪਹਿਲਾਂ ਤਾਂ ਲਾਲਚ ਦਿੱਤੇ ਨਾ ਬਹੁਤ, ਫਿਰ ਡਰਾਇਆ ਧਮਕਾਇਆ, ਫਿਰ ਕਤਲ ਕਰਨ ਦਾ, ਫਿਰ ਤੁਹਾਡੇ ਸਾਰੇ ਮਾਰੇ ਗਏ, ਹੁਣ ਤੁਹਾਡਾ ਕੌਣ ਆ। ਕਹਿੰਦੇ ਜੇ ਛੱਡ ਦਿੱਤਾ ਜਾਏ, ਕਹਿੰਦੇ ਸ਼ਸਤਰ ਵਸਤਰ ਖਰੀਦਾਂਗੇ, ਧਰਮ ਯੁੱਧ ਲੜਾਂਗੇ। ਉਹਨੀ ਕਿਹਾ ਦੇਖ ਲਓ, ਜਿਲੇ ਸਜ਼ਾ ਸੁਣਾਈ ਅਤੇ ਮਲੇਰਕੋਟੀਆ ਕਹਿਣ ਲੱਗਾ ਵੀ ਇਹ ਤਾਂ ਕੋਈ ਵੀ ਕੁਰਾਨ ਸ਼ਰੀਫ ਮਹਾਤਮਾ ਨਹੀਂ ਕਹਿੰਦਾ ਵੀ ਸ਼ੀਰਖੁਰ ਬੱਚਿਆਂ 'ਤੇ ਜ਼ੁਲਮ ਕੀਤਾ ਜਾਏ। ਤੂੰ ਸੁੱਚਾ ਆਨੰਦ ਜੀ ਨੂੰ ਝੂਠਾ ਆਨੰਦ ਕਹਿੰਦੇ? ਕਹਿੰਦੇ ਨਹੀਂ ਜੀ, ਸੂਬੇ ਨੇ ਥੋੜ੍ਹਾ ਜਿਹਾ ਮਨ ਬਦਲਣ ਲੱਗਾ ਸੀ। ਕਹਿੰਦਾ ਨਹੀਂ ਜੀ, ਸੱਪਾਂ ਦੇ ਬੱਚੇ ਸੱਪੇ ਹੀ ਹੁੰਦੇ ਆ, ਕੋਈ ਝੂਠੇ ਆਨੰਦ ਨੇ ਮੋਹਰੇ ਆ ਕਹਿ ਦਿੱਤਾ। ਪਰ ਉਹਦੇ ਵੱਲੋਂ ਧਰਮ ਵਿੱਚ ਰਹਿੰਦਿਆਂ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚਿਆ ਬਰਿਆਈਆਂ ਗੁਰ ਸ਼ਬਦੀ, ਇਹ ਮਨ ਹੋੜੀ ਹੈ, ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਤੀਜਿਆ ਬਾਹੇ ਨਾ ਛੋੜੀਏ, ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਨਿਭਾਵੈ ਇਸ ਵਾਸਤੇ ਹੈ ਜਿਨ੍ਹਾਂ ਦੇ ਮਨ 'ਚ ਉਸ ਮਾਲਕ ਦੇ ਦਰਸ਼ਨ ਦਾ ਪਿਆਰ ਲਗਾ, ਜੇ ਉਹਨਾਂ ਦੇ ਮਨ 'ਚ ਸੀ। ਅੱਜ ਸਾਰੀ ਦੁਨੀਆ ਉਹਨਾਂ ਸਾਹਿਬਜ਼ਾਦਿਆਂ ਦੇ ਦਰਸ਼ਨਾਂ ਨੂੰ ਜਾਂਦੀ ਹੈ, ਸਾਰਾ ਸੰਸਾਰ ਮਸਤਕ ਟੇਕਦਾ ਉੱਥੇ ਜਾ ਜਾ ਕੇ। ਹਜ਼ੂਰ ਬਖਸ਼ਿਸ਼ ਕਰਦੇ ਹਨ,
ਸੇਵਾ ਸਵਾਮੀ ਲਾਹੋ,
ਸਵਾਮੀ ਮਾਲਕ ਦੀ ਸੇਵਾ ਕਰਕੇ ਲਾਹਾ ਮਿਲਦਾ, ਲਾਭ ਮਿਲਦਾ। ਸੇਵਾ ਤਾਂ ਕਿਸੇ ਦੀ ਵੀ ਵਿਅਰਥ ਨਹੀਂ ਨਾ ਜਾਂਦੀ। ਮਾਤਾ ਪਿਤਾ ਦੀ ਕਰੋਗੇ, ਘਰ ਜ਼ਮੀਨ ਜਾਇਦਾਦ ਬੈਂਕ ਬੈਲੈਂਸ ਜੋ ਕੁਝ ਹੋਏਗਾ ਤੁਹਾਨੂੰ ਦੇਣਗੇ। ਕਿਸੇ ਉੱਚ ਅਧਿਕਾਰੀ ਦੀ ਕਰੋ, ਉਹ ਵੀ ਤੁਹਾਡੀ ਸਹਾਇਤਾ ਕਰੇਗਾ। ਪਸ਼ੂਆਂ ਦੀ ਸੇਵਾ ਵੀ ਵਿਅਰਥ ਨਹੀਂ ਜਾਂਦੀ। ਮੱਝਾਂ ਗਾਵਾਂ ਦੇ ਲੋਕ ਕਿੰਨੇ ਪਦਾਰਥ ਦੁੱਧ ਤੋਂ ਪੈਦਾ ਹੁੰਦੇ ਆ। ਅਤੇ ਜਿਹੜੀ ਫਿਰ ਸਾਧ ਸੰਗਤ ਦੀ ਗੁਰੂ ਮਹਾਰਾਜ ਦੀ ਸੇਵਾ ਬੰਦਗੀ ਵਾਲਿਆਂ ਦੀ, ਇਹਦੇ 'ਚ ਤਾਂ ਲਾਭ ਹੀ ਲਾਭ ਆ, ਇਹ 'ਚ ਤਾਂ ਕੋਈ ਧੋਖਾ ਹੈ ਹੀ ਨਹੀਂ। ਇਸ ਵਾਸਤੇ ਸੇਵਾ ਸਵਾਮੀ ਲਾਹੋ, ਉਸ ਮਾਲਕ ਦੀ ਸੇਵਾ ਕਰਕੇ ਲਾਭ ਹੀ ਲਾਭ ਪ੍ਰਾਪਤ ਹੁੰਦਾ ਹੈ।
ਵਿਖਿਆ ਪੋਹੋ ਨਾ ਸਕਾਈ,
ਇਹ ਜਿਹੜੀ ਵਿਖਿਆ ਪੰਜਾਂ ਵਿਕਾਰਾਂ ਦੀ ਜ਼ਹਿਰ ਹੈ, ਉਹ ਇਹ ਨਾ ਸਕੀ, ਇਹ ਨਹੀਂ ਉਹਨਾਂ ਨੂੰ ਪਹੁੰਚਦੀ, ਇਹਦਾ ਉਹਨਾਂ 'ਤੇ ਅਸਰ ਨਹੀਂ ਹੁੰਦਾ। ਬਾਕੀ ਸੰਸਾਰ ਦੇ ਉੱਤੇ ਤਾਂ ਇਹ ਆਪਣੇ ਡੰਗ ਚਲਾ ਰਹੇ ਹਨ, ਪੰਜੇ ਵਿਕਾਰਾਂ ਦੇ ਡੰਗ, ਦਿਨ ਰਾਤ ਖੜਪੇ ਸਾਪਿਆ। ਇਹਨੂੰ ਦੋ ਤਿੰਨ ਖਲ ਵੱਧ ਕਰ ਮਾਰਿਓ, ਵੱਡੋ ਨਲਾਜ ਅਜੋ ਨਹੀਂ ਹਾਰਿਓ। ਇਹ ਹਾਰ ਨਹੀਂ ਮੰਨਦੇ, ਬੜਬੜਿਆਂ ਨੇ ਧੌਣਾ ਮਰੋੜ ਦਿੱਤੀਆਂ ਇਹਨਾਂ ਨੇ। ਜਿਹੜੇ ਲੋਕਾਂ ਨੂੰ ਲਾਰੇ ਲੱਪੇ ਲਾਉਂਦੇ ਹੁੰਦੇ ਸੀ, ਅਸੀਂ ਤੁਹਾਨੂੰ ਮੁਕਤ ਕਰਾਂਗੇ, ਅੱਜ ਦੇਖਦੇ ਹੀ ਹਾਂ ਸੰਸਾਰ ਦੇ ਉੱਤੇ ਮਹਾਰਾਜ ਬਖਸ਼ੇ ਲਵੇ। ਸੋ ਇਸ ਵਾਸਤੇ ਅਤੇ ਜਿਹੜੇ ਪੂਰੇ ਗੁਰੂ ਸ਼ਰਨ ਵਿੱਚ ਆ ਕੇ ਅੰਮ੍ਰਿਤ ਛਕ ਕੇ ਨਾਮ ਬਾਣੀ ਦੀ ਕਮਾਈ ਕਰਦੇ ਹੈ, ਵਿਖਿਆ ਪੋਹੇ ਨਾ ਸਕੇ, ਇਹ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ ਨਾ, ਉਹਨਾਂ ਨੂੰ ਪਹੁੰਚਦੀ ਨਹੀਂ। ਜਿਵੇਂ ਯੋਗੀ ਲੋਕ ਹੁੰਦੇ ਨੇ, ਉਹ ਸੱਪ ਫੜੀ ਫਿਰਦੇ, ਪਟਾਰੀਆਂ 'ਚ ਪਾਈ ਫਿਰਦੇ, ਜੇ ਡੰਗ ਮਾਰਦੇ ਉਹਨਾਂ ਕੋਈ ਕੋ ਮਣਕਾ ਹੁੰਦਾ ਉਹ ਲਾ ਦਿੰਦੇ ਆ, ਉਹਨਾਂ ਜ਼ਹਿਰ ਖਿੱਚ ਲੈਂਦੇ ਆ, ਜਾਂ ਮੰਤਰ ਦੇ ਵੱਲ ਨਾ ਗਾਰੜੂ ਮੰਤਰ। ਇਸੇ ਤਰ੍ਹਾਂ ਜਿਹਨਾਂ ਕੋ ਪਰਮੇਸ਼ਰ ਦਾ ਨਾਮ ਰੂਪੀ ਗਾਰੜੂ ਮੰਤਰ ਆ, ਉਹਨਾਂ ਦੇ ਉੱਤੇ ਇਹ ਪੰਜਾਂ ਵਿਕਾਰਾਂ ਦੀ ਜ਼ਹਿਰ ਅਸਰ ਨਹੀਂ ਕਰਦੀ। ਅਤੇ ਬਾਕੀ ਜਿੰਨਾ ਸੰਸਾਰ ਆ ਉਹ ਤਾਂ ਇਹਦੇ ਪ੍ਰਭਾਵ ਥੱਲੇ ਆ। ਕੋਈ ਨਾ ਕੋਈ ਐਪ ਜਿਹੜਾ ਆਪਣਾ ਅਸਰ ਪਾਈ ਰੱਖਦਾ ਹਰ ਵੇਲੇ, ਇਹਨਾਂ ਦਾ ਯੁੱਧ ਤਾਂ ਹਰ ਵੇਲੇ ਚੱਲਦਾ ਹੀ ਰਹਿੰਦਾ। ਤੁਸੀਂ ਬਾਣੀ ਪੜ੍ਹਦੇ ਹਾਂ, ਕਦੀ ਕੋਈ ਆਵਾਗੁਣ ਬਿਰਤੀ ਆ ਜਾਂਦੀ ਹੈ, ਕਦੀ ਕੋਈ ਆ ਜਾਂਦੀ ਹੈ। ਇਹ ਨਿਰੰਤਰ ਬਹੁਤ ਲੰਬਾ ਸਮਾਂ ਅਭਿਆਸ ਕਰਨਾ, ਹੌਲੀ ਹੌਲੀ ਕਾਬੂ ਆਉਂਦੇ ਆ। ਇਸ ਵਾਸਤੇ ਅੱਜ ਕੱਲ੍ਹ ਕਈ ਇਸ ਤਰ੍ਹਾਂ ਦੇ ਚੱਲੇ ਚਲਾਏ ਆ, ਉਹ ਕਹਿੰਦੇ ਜੀ ਮਨ ਦੀ ਮੌਜ ਕਰੋ, ਇਹਦੇ 'ਚ ਕੀ ਹੈ। ਉਹ ਮੌਜ ਕਰਦੇ ਕਰਦੇ ਫਿਰ ਜੀਵਨ ਬਰਬਾਦ ਕਰ ਲੈਂਦੇ ਆ, ਮੌਜ ਫਿਰ ਪੁੱਠੀ ਪੈ ਜਾਂਦੀ ਹੈ। ਵਿਖਿਆ ਕੋਹੇ ਨਾ ਸਕੇ, ਇਹ ਜਿਹੜੀ ਵਿਕਾਰਾਂ ਦੀ ਜ਼ਹਿਰ ਹੈ ਉਹਨਾਂ ਨੂੰ ਪਹੁੰਚ ਨਹੀਂ ਸਕਦੀ, ਉਹਨਾਂ 'ਤੇ ਆਪਣਾ ਅਸਰ ਪ੍ਰਭਾਵ ਨਹੀਂ ਪਾਉਂਦੀ ਹੈ।
ਮਿਲ ਸਾਧੂ ਗੁਣ ਗਾਹੋ,
ਜਿਹੜੇ ਸਾਧੂ ਸਾਧੇ ਹੋਏ ਮਨ ਵਾਲੇ ਗੁਰਮੁਖ ਪਿਆਰੇ ਆ, ਉਹਨਾਂ ਨਾਲ ਮਿਲ ਕੇ ਉਸ ਨਿਰੰਕਾਰ ਚੇਤਨ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ। ਗੁਣ ਗਾਉਣ ਦਾ ਇਹੀ ਲਾਭ ਹੈ, ਗੁਣ ਗਾਵੋ ਤੇਰੀ ਪੁੱਤਰ ਸਮੈਲ, ਬਿਨ ਸਜਾਏ ਹੋਮੈ ਦੁੱਖ ਫੈਲ। ਇਹ ਗੁਣ ਗਾਉਣ ਦਾ ਲਾਭ ਹੈ, ਮਨ ਦੀ ਸ਼ੁੱਧੀ ਹੁੰਦੀ ਹੈ, ਪਵਿੱਤਰਤਾ ਹੁੰਦੀ। ਕਈ ਕਹਿੰਦੇ ਬਾਣੀ ਪੜ੍ਹਨ ਦਾ ਕੀ ਫਾਇਦਾ, ਬਾਣੀ ਪੜ੍ਹਨ ਦਾ ਬਹੁਤ ਫਾਇਦਾ, ਨਾਮ ਜਪਣ ਦਾ ਫਾਇਦੇ ਵਾਸਤੇ ਬਾਣੀ ਬਣਾਈ ਹੈ ਨਾ। ਫਾਇਦਾ ਨਾ ਹੁੰਦਾ ਤਾਂ ਮਹਾਰਾਜ 1430 ਪੰਨੇ ਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਉਂ ਤਿਆਰ ਕਰਦੇ, ਤਿਆਰ ਕਰਕੇ ਸ਼ਬਦ ਗੁਰੂ ਨੂੰ ਪ੍ਰਧਾਨਤਾ ਦਿੱਤੀ ਹੈ ਕਿ ਇਹਦੀ ਕਮਾਈ ਕਰੋਗੇ ਫਿਰ ਬਖਸ਼ਾਂ ਬਖਸ਼ਾਂ ਹੈਗੀਆਂ। ਇਸ ਵਾਸਤੇ ਉਹਨਾਂ ਮਹਾਂਪੁਰਖਾਂ ਨਾਲ ਮਿਲ ਕੇ ਉਸ ਮਾਲਕ ਦੇ ਗੁਣ ਗਾਉਣੇ ਆ। ਇੱਥੇ ਹੁਣ ਸਾਧੂ ਕਿਉਂ ਲਿਖਿਆ, ਸਵਾਦੂ ਦੀ ਗਲਤ ਨਹੀਂ ਲਿਖੀ, ਸਾਧੂ ਦੀ ਲਿਖੀ। ਜੋਰ ਕੋ ਬੈਠਾਂਗੇ ਤੇ ਰੱਬ ਦੇ ਗੁਣ ਗਾਓਗੇ, ਫਿਰ ਤਾਂ ਇਹ ਗੁਣ ਗਾਵਾਂਗੇ ਨਾ ਫਲਾਣੇ ਦਾ ਘਰ ਕਿਵੇਂ ਭਨਣਾ, ਡਾਕੂ ਦਾ ਜਾਂ ਰਾਜਨੀਤਿਕ ਆ, ਉੱਥੇ ਰਾਜਨੀਤੀ ਦੀ ਗੱਲ ਹੋਏਗੀ। ਸਮਾਜਿਕ ਬੰਦੇ ਆ, ਉਹ ਸਮਾਜ ਦੀ ਗੱਲ ਕਰਨਗੇ। ਵਿਵਹਾਰੀ ਬੰਦਿਆਂ ਕੋ ਵਪਾਰੀਆਂ ਕੋ ਵਪਾਰ ਦੀਆਂ ਕਰੇਗਾ। ਜਿਸ ਤਰ੍ਹਾਂ ਦੀ ਕਿਸੇ ਦੀ ਨੇਚਰ ਆ ਉਸ ਤਰ੍ਹਾਂ ਦੀ ਗੱਲ ਗੁਰੂ ਜਵਾਰੀ ਆਇਆ, ਨਸ਼ਈ ਵਿਸ਼ਈ ਹੈ, ਉੱਥੇ ਇਹੋ ਜਿਹੀਆਂ ਗੱਲਾਂ ਆਉਣਗੀਆਂ ਨਾ। ਅਤੇ ਜਿਹੜਾ ਬੰਦਗੀ ਵਾਲਾ ਪੁਰਸ਼ ਹੈ ਉਹਦੇ ਕੋਲ ਬੈਠਾਂਗੇ ਅਤੇ ਤੁਸੀਂ ਮਾਲਕ ਦੇ ਗੁਣ ਗਾਓਗੇ। ਮਿਲ ਸਾਧੂ ਗੁਣ ਗਾਓ, ਉਹਨਾਂ ਪਰਮਾਤਮਾ ਪੁਰਸ਼ਾਂ ਕੋਲ ਬੈਠ ਕੇ ਸੰਗਤ ਕਰਕੇ ਉਸ ਮਾਲਕ ਦੇ ਗੁਣ ਗਾਉਣਾ ਕਰੋ।
ਜਹ ਤੇ ਉਪਜੀ ਤਹਿ ਮਿਲੀ।
ਇਹ ਜੀਵਾਤਮਾ ਕਿੱਥੋਂ ਪੈਦਾ ਹੋਈ ਹੈ? ਇਹ ਸੰਸਾਰ ਆਪਣੇ ਆਪ ਹੀ ਪੈਦਾ ਹੋ ਗਿਆ, ਕਿਹਨੂੰ ਕਿਸੇ ਨੇ ਪੈਦਾ ਕੀਤਾ? ਜਿਹੜੇ ਨਾਸਤਕ ਭੌਤਿਕਵਾਦੀ ਆ ਉਹ ਕਹਿੰਦੇ ਘਾਹ ਤੋਂ ਘਾਹ ਹੋ ਗਿਆ, ਅੰਨ ਤੋਂ ਅੰਨ ਹੋ ਗਿਆ, ਬੰਦੇ ਤੋਂ ਬੰਦਾ ਹੋ ਗਿਆ। ਉਹਨਾਂ ਨੂੰ ਪੁੱਛੋ ਵੀ ਘਾਹ ਪਹਿਲਾਂ ਕਿਹਨੇ ਪੈਦਾ ਕੀਤਾ? ਪਹਿਲਾਂ ਤਾਂ ਕਿਹਨੇ ਘਾਹ ਪੈਦਾ ਕੀਤਾ ਉਹ, ਪਹਿਲਾਂ ਬੰਦਾ ਵੀ ਕਿਸੇ ਨੇ ਪੈਦਾ ਕੀਤਾ ਉਹ, ਅੰਨ ਤੋਂ ਅੰਨ ਹੁੰਦਾ, ਅੰਨ ਵੀ ਕਿਸੇ ਨੇ ਪੈਦਾ ਕੀਤਾ ਉਹ, ਅੰਨ ਆਪੇ ਹੀ ਪੈਦਾ ਹੋ ਗਿਆ। ਇੱਥੇ ਇਹਨਾਂ ਕੋਈ ਉੱਤਰ ਨਹੀਂ। ਜਿਸ ਮਾਲਕ ਤੋਂ ਇਹ ਸ੍ਰਿਸ਼ਟੀ ਪੈਦਾ ਹੋਈ ਹੈ ਉਹ ਮਾਲਕ ਆਪਣੀ ਇੱਛਾ ਵਿੱਚ ਪੈਦਾ ਕਰਦਾ, ਆਪਣੀ ਇੱਛਾ ਵਿੱਚ ਸਥਿਤ ਕਰਦਾ, ਆਪਣੀ ਇੱਛਾ ਨਾਲ ਆਪਣੇ ਵਿੱਚ ਲੀਨ ਕਰ ਲੈਂਦਾ ਹੈ।
ਸੱਚੀ ਪ੍ਰੀਤ ਸਮਾਓ।
ਹਾਂ, ਜਿਨ੍ਹਾਂ ਦੀ ਪ੍ਰੀਤੀ ਵਿੱਚ ਫਰਕ ਹੈ ਉਹ ਤਾਂ ਜੂਨੀ ਚੱਕਰ ਵਿੱਚ ਵਾਰ ਵਾਰ ਘੁੰਮੀ ਜਾਂਦੇ ਆ। ਜਿਨ੍ਹਾਂ ਦੀ ਪ੍ਰੀਤੀ ਸੱਚੀ ਆ ਮਾਲਕ ਨਾਲ, ਉਹ ਨਾਮ ਜਪਦੇ ਜਪਦੇ ਉਹਦੇ 'ਚ ਸਮਾਹੋ ਸਮਾ ਜਾਂਦੇ, ਅਭੇਦ ਹੋ ਜਾਂਦੇ। ਅਤੇ ਜਿਹੜੇ ਬੰਦਗੀ ਨਹੀਂ ਕਰਦੇ ਉਹ ਫਿਰ ਜੂਨਾਂ ਦਾ ਚੱਕਰ ਆ, ਆਵਾਗਮ 83 ਲੱਖ ਜੂਨਾਂ 'ਚ ਵਾਰ ਵਾਰ ਘੁੰਮੀ ਜਾਂਦੇ, ਕੇਤੜਿਆਂ ਕੇ ਬਾਪ ਕੇਤੜਿਆਂ ਕੇ ਬੇਟੇ, ਇਸ ਤਰ੍ਹਾਂ ਕੰਮ ਚੱਲੀ ਚਲਾਈ ਜਾਂਦਾ। ਅਤੇ ਜਿਹੜੇ ਫਿਰ ਬੰਦਗੀ ਕਰਦੇ ਆ ਉਹ ਤਾਂ ਕਬੀਰ ਸਾਹਿਬ ਜੀ ਵਾਂਗ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਾਂ ਬਾਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ। ਉਹ ਤਾਂ ਫਿਰ ਦੇਖੋ ਨਾ, ਹੁਣ ਸੂਰਜ ਦਾ ਪ੍ਰਕਾਸ਼ ਪਿਆ ਸਮੁੰਦਰ 'ਤੇ, ਪਾਣੀ ਭਾਫ ਬਣ ਕੇ ਉੱਡਿਆ, ਬੱਦਲ ਬਣ ਗਿਆ, ਫਿਰ ਉਹ ਬਰੇ, ਫਿਰ ਉਹ ਨਦੀਆਂ ਨਾਲੇ ਦਰਿਆ ਬਣ ਕੇ ਫਿਰ ਸਮੁੰਦਰ ਚਲ ਗਿਆ। ਜਿੱਥੋਂ ਗਿਆ ਸੀ ਪਾਣੀ ਮੁੜ ਕੇ ਉੱਥੇ ਆ ਗਿਆ ਨਾ। ਹਰ ਚੀਜ਼ ਆਪਣੇ ਸੋਮੇ ਵੱਲ ਨੂੰ ਜਾਂਦੀ ਹੈ। ਗਾਂ ਦਾ ਪੱਛਾ ਗਾਂ ਵੱਲ ਦੌੜਦਾ, ਦੂਜੀ ਗਊ ਨੇੜੇ ਆਉਣ ਦਿੰਦੀ ਹੈ ਜਾਂ ਦੂਜੀ ਗਾਂ ਵੱਲ ਜਾਂਦਾ, ਪਸ਼ੂ ਨੂੰ ਵੀ ਗਿਆਨ ਹੈ। ਮੇਲੇ ਵਿੱਚ ਬੱਚਾ ਮਾਂ ਪਿਓ ਨੂੰ ਵਿਛੜ ਜਾਏ ਉਹਨੂੰ ਕਿੰਨੇ ਪਦਾਰਥ, ਕਥਾ ਹੋ ਰਹੀ ਹੈ ਤੇਰਾ ਖੂਨ ਜ਼ਰੂਰੀ ਨਹੀਂ, ਬਾਹਰ ਲਿਖ ਕੇ ਲਾਇਆ ਮੈਨੇਜਰ ਸਾਹਿਬ ਨੇ, ਪਰ ਆਪਾਂ ਨੂੰ ਕੀ ਪਰਵਾਹ। ਸੋ ਇਸ ਵਾਸਤੇ ਹੁਣ ਉਹ ਬੱਚੇ ਨੂੰ ਕਿੰਨੇ ਪਦਾਰਥ ਦੇ ਦਿਓ, ਚੱਕ ਚੱਕ ਕੇ ਮਾਰੂਗਾ। ਜਿਹੜੇ ਮਾਤਾ ਪਿਤਾ ਉਹ ਜਿਹੜੇ ਖਿਡੌਣੇ ਖਲੂਣੇ ਫੜਾਏ ਭੂਪੜੇ ਜਾ ਦਿੱਤੇ, ਚਲਾ ਕੇ ਮਾਰੂਗਾ ਤੇ ਮਾਂ ਨਾ ਜਾ ਕੇ ਚਿੰਬੜ ਜਾਊਗਾ। ਹਰ ਇੱਕ ਆਪਣੇ ਮੂਲ ਵੱਲ ਜਾਂਦਾ ਨਾ। ਇਸ ਤਰ੍ਹਾਂ ਇਹ ਸਾਰੀ ਸ੍ਰਿਸ਼ਟੀ ਦਾ ਮੂਲ ਆਧਾਰ ਭੂਤ ਕੌਣ ਆ? ਪਰਮੇਸ਼ਰ ਹੀ ਹੈ। ਪਾਣੀ ਸਮੁੰਦਰ ਚੋਂ ਗਿਆ ਸੀ, ਭਾਵ ਬਣਿਆ, ਬੱਦਲ ਬਣਿਆ, ਮੀਂਹ ਵਰ ਕੇ ਫਿਰ ਉੱਥੇ ਆ ਗਿਆ, ਪਰ ਸਫ਼ਰ ਲੰਮਾ ਹੋ ਗਿਆ। ਨਦੀਆਂ ਨਾਲੇ ਹਰ ਇੱਕ ਦੀ ਲੰਬਾਈ ਆਪੋ ਆਪਣੀ ਹੈ ਨਾ, ਹੁਣ ਆਪਣੇ ਬੇਈ ਹੈ। ਇਹ ਆ ਸੁਲਤਾਨਪੁਰ ਤੇ 68-70 ਮੀਲ ਬਣ ਜਾਂਦੀ ਹੈ। ਘੁੰਮ ਘੁੰਮ ਕੇ ਆਉਂਦੀ ਨਾ, ਅਤੇ ਗਾਹਾਂ ਫਿਰ ਜਾ ਕੇ ਇਹ ਆ ਮਿਲ ਜਾਂਦੀ ਹੈ ਦਰਿਆ ਦੇ ਵਿੱਚ। ਦਰਿਆਵਾਂ ਦਾ ਸਫ਼ਰ ਫੇਲ ਅੰਮਾ, ਫੇਰ ਜਾ ਕੇ ਕਿਤੇ ਰੋੜੀ ਸਿੰਧ ਸੱਖਰ ਦੇ ਵਿੱਚ ਜਾ ਕੇ ਉੱਥੇ ਰਲਦੇ ਹੈ, ਉੱਥੇ ਜਾ ਕੇ ਸਫ਼ਰ ਮੁੱਕਦਾ। ਸੋ ਇਸੇ ਤਰ੍ਹਾਂ ਇਹ ਜੀਵ ਆਤਮਾ, ਜੇ ਤਾਂ ਭਜਨ ਬਾਣੀ ਕਰਾਂਗੇ ਫਿਰ ਤਾਂ ਸਫ਼ਰ ਘੱਟਦਾ ਘੱਟਦਾ ਇੱਕ ਦਿਨ ਘੱਟ ਜਾਂਦਾ ਮੁੱਕ ਜਾਂਦਾ, ਨਹੀਂ ਕਰਾਂਗੇ ਤਾਂ ਸਫ਼ਰ ਫਿਰ ਵੱਧਦਾ ਜਾਂਦਾ। ਹੁਣ ਮੈਨੂੰ ਇਸ ਜਨਮ ਮਿਲਿਆ, ਇਹਦੀ ਕਦਰ ਨਾ ਕੀਤੀ, ਸੇਵਾ ਸਿਮਨ ਬੰਦਗੀ ਸਤਸੰਗ ਨਾ ਕੀਤਾ, ਇਹ ਪੌੜੀ ਦਾ ਡੰਡਾ ਨਿਕਲ ਗਿਆ, ਮੁੜ ਕੇ ਫਿਰ 84 ਲੱਖ ਜੂਨਾਂ 'ਚ। ਇਹ ਗ੍ਰੰਥਕਾਰ ਦੱਸਦੇ ਵੀ 7.5 ਕਰੋੜ ਸਾਲ ਬਾਅਦ ਮਨੁੱਖ ਜਨਮ ਦੀ ਵਾਰੀ ਆਉਂਦੀ ਹੈ। ਲਾ ਲਓ ਫਿਰ ਕਿੰਨਾ ਲੰਮਾ ਸਫ਼ਰ ਹੈ। ਹੁਣ ਆ ਵਿਲਾਇਤਾਂ ਬਲੂਤਾਂ ਦਾ, ਸਮੁੰਦਰੀ ਜਹਾਜ਼ਾਂ ਜਹਾਜ਼ਾਂ ਨਾਲ ਸਫ਼ਰ ਤਾਂ ਆਪਾਂ ਨੇੜੇ ਕਰ ਲਿਆ, ਅਤੇ ਜਿਹੜਾ ਦੂਆ ਸਫ਼ਰ ਹੈ ਉਹਦੇ ਲਈ ਤਾਂ ਸਾਇੰਸ ਨੇ ਕੀਤਾ ਹੀ ਕੁਛ ਨਹੀਂ। ਗੱਜ ਕੇ ਬੋਲੋ,
ਸਤਨਾਮ।
ਗੱਲਾਂ ਵੀ ਨੇੜੇ ਹੋ ਗਈਆਂ, ਚਿੱਠੀਆਂ ਚਪੱਟੀਆਂ ਵੀ ਨੇੜੇ ਹੋ ਗਈਆਂ, ਇਹ ਸਫ਼ਰ ਵੀ ਨੇੜੇ ਹੋ ਗਏ। ਪਰ ਜਿਹੜਾ ਇਹ ਸਫ਼ਰ ਆ, ਇਹ ਦੇਸ਼ ਆਪਣਾ ਘਰ ਨਹੀਂ, ਇਹ ਤਾਂ ਇੱਕ ਸਰਾਂ ਹੈ। ਹੁਣ ਪਰਸੋਂ ਹੀ ਕੋਈ ਪ੍ਰੇਮੀ ਆਏ, ਉਹ ਕਪੂਰਥਲੇ ਰਹਿੰਦਾ ਸੀ ਸਿੰਘ, ਵੈਸੇ ਬੜਾ ਪ੍ਰੇਮੀ ਸੀ, ਕਹਾਣੀ ਤਾਂ ਲੰਬੀ ਹੈ। ਉਹਨੇ ਫਗਵਾੜੇ ਪਲਾਟ ਲੈ ਕੇ ਕੋਠੀ ਸ਼ੁਰੂ ਕੀਤੀ, ਆਪਣੀ ਸੱਸ ਦੇ ਘਰ ਸੀ, ਅਤੇ ਆਹ ਜਿਹੜਾ ਅੱਜ ਕੱਲ੍ਹ ਬਣਾਉਂਦੇ ਆ ਉਹ ਬੇਸਣ ਜਿਹਾ ਪਾ ਕੇ ਡਬਲ ਰੋਟੀ ਭੁੰਨ ਬਣਾ ਕੇ ਬਣਾਇਆ, ਪਰਿਵਾਰ ਨੂੰ ਵੀ ਖਿਲਾਇਆ ਆਪ ਵੀ ਖਾਧਾ, ਅਤੇ ਕੋਠੀ ਵੱਲ ਗੇੜਾ ਮਾਰਨ ਗਿਆ। ਕੋਠੀ ਤਿਆਰ ਹੋ ਗਈ ਸੀ, ਪਲੰਬਰ ਵਗੈਰਾ ਆਏ ਹੋਏ ਸੀ, ਬਿਜਲੀ ਦੀ ਫਿਟਿੰਗ ਵਾਲੇ ਉਹਨਾਂ ਨੂੰ ਦੱਸ ਦਿਸਾ ਰਿਹਾ ਸੀ ਇਸ ਪ੍ਰਕਾਰ ਕਰਨਾ ਕਰਾਉਣਾ। ਕੋਠੇ 'ਤੇ ਚੜ੍ਹਿਆ ਅਤੇ ਹਾਰਟ ਫੇਲ ਹੋ ਗਿਆ, ਅਤੇ ਬੱਚਾ ਹੈ ਨਹੀਂ। ਉਹ ਲੜਕੀ ਬਹੁਤ ਢਾਂ ਮਾਰ ਮਾਰ ਰੋਵੇ। ਮੈਂ ਕਿਹਾ ਭਾਈ ਹੁਣ ਪਰਮੇਸ਼ਰ ਅੱਗੇ ਕੀ ਜੋ ਰਿਹਾ, ਹੁਕਮ ਹੋਇਆ ਨਹੀਂ। ਕੋਠੇ 'ਤੇ ਚੜ੍ਹਿਆ ਕੋਠੀ 'ਤੇ, ਉਹ ਕੋਈ ਕਹਿਣ ਬਿਜਲੀ ਨਾ ਹੋ ਗਿਆ। ਮੈਂ ਕਿਹਾ ਬਿਜਲੀ ਤਾਂ ਉੱਥੇ ਹਾਲੇ ਹੈ ਹੀ ਨਹੀਂ, ਫਿਟ ਗਈ ਕਰਦੇ ਆ, ਪਰ ਉਹ ਹੋਇਆ ਅਟੈਕ। ਅੱਜ ਕੱਲ੍ਹ ਬਿਮਾਰੀਆਂ, 33 ਸਾਲ ਉਮਰ ਆ, ਉਮਰ ਕਿੰਨੀ ਕੁ ਰਹਿ ਗਈ। ਪਰ ਇਸੇ ਤਰ੍ਹਾਂ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਬੰਦਾ ਕਿੰਨੀਆਂ ਲੰਮੀਆਂ ਲੰਮੀਆਂ ਆਸਾਂ, ਬੜੀਆਂ ਉਡਾਨਾਂ ਭਰ ਰਿਹਾ, ਇਹ ਮਨ ਦਾ ਹਵਾਈ ਜਹਾਜ਼ ਰਾਕਟ ਤਾਂ ਟਿਕਦਾ ਹੀ ਨਹੀਂ, ਇਹ ਸੁਪਨੇ 'ਚ ਵੀ ਉਡਾਨ ਭਰੀ ਜਾਂਦਾ। ਇਹ ਬਿਨਾਂ ਪਾਸਪੋਰਟਾਂ ਬੀਜਿਆਂ ਤੋਂ, ਅੰਬੈਸੀਆਂ ਦੇ ਗੇੜੇ ਲਾਉਣ ਤੋਂ ਸਾਰੇ ਸੈਲਸ ਕੱਟੇ ਕਰ ਰਿਹਾ, ਇਹਨੂੰ ਕਾਬੂ ਕਰਨ ਦਾ ਯਤਨ ਹੀ ਨਹੀਂ ਕਰ ਰਹੇ। ਇਸ ਵਾਸਤੇ ਹਜ਼ੂਰ ਦੱਸ ਰਹੇ ਹਨ,
ਕਰ ਗਏ ਲੀਨੀ ਪਾਰ ਬ੍ਰਹਮ,
ਤੇ ਜਿਹੜੇ ਮਾਲਕ ਦੀ ਸ਼ਰਨ ਚ ਆ ਗਏ ਉਹਨਾਂ ਨੇ ਮਨ ਬੁੱਧੀ ਰੂਪੀ ਹੱਥਾਂ ਨੂੰ ਗੁਰੂ ਨੇ ਫੜ ਕੇ ਉਹਨਾਂ ਨੂੰ ਆਪਣੇ ਬਣਾ ਲਿਆ। ਬਾਕੀ ਲੋਕ ਤਾਂ ਮਨ ਦੇ ਮਗਰ ਦੌੜੇ ਫਿਰਦੇ ਨਾ, ਪਰ ਗੁਰਸਿੱਖ ਨਹੀਂ ਮਨ ਦੇ ਮਗਰ ਲੱਗਦਾ, ਆਪਣੀ ਬੁੱਧੀ ਦੀ ਚਿਤਰਾਈ ਮਗਰ ਨਹੀਂ। ਉਹ ਕਹਿੰਦਾ ਜੋ ਗੁਰੂ ਮਾਰੇ ਕਹਿੰਦੇ ਉਹ ਠੀਕ ਆ। ਉਹਨਾਂ ਦੇ ਮਨ ਅਤੇ ਬੁੱਧੀ ਨੂੰ ਗੁਰੂ ਨੇ ਆਪਣੇ ਹੱਥ ਕਰ ਲਿਆ, ਭਾਵ ਉਹ ਗੁਰੂ ਦੀ ਮੱਤ 'ਚ ਵਰਤਣ ਵਾਲੇ ਬਣ ਗਏ।
ਬਹੁੜ ਨਾ ਵਿਛੜਿਆ,
ਉਹ ਫਿਰ ਜਿਹੜੇ ਗੁਰਮੁਖ ਪਿਆਰੇ ਨਾ ਉਹਨਾਂ ਦਾ ਬਹੁੜ ਪੁਨਾ ਵਿਛੋੜਾ ਨਹੀਂ ਹੁੰਦਾ। ਅਤੇ ਜਦੋਂ ਮਹਾਰਾਜ ਨੇ ਗੁਰੂ ਸਰ ਮਹਾਰਾਜ ਜੰਗ ਲੜਿਆ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਕਿੰਨੇ ਸ਼ਹੀਦ ਹੋਏ ਸਾਡੇ ਉਹਨਾਂ ਦੇ, ਕਹਿੰਦੇ ਉਹਨਾਂ ਦੇ ਸ਼ਹੀਦ ਹੋਏ ਆ 34,900, ਅਤੇ ਸਾਡੇ 1,000 ਅਤੇ ਇਤਨੇ। ਭਾਈ ਜੇਠਾ ਜੀ ਸ਼ਹੀਦ ਹੋਏ, ਕਹਿੰਦੇ ਮਹਾਰਾਜ, ਕਹਿੰਦੇ ਇਹ ਸਾਰੇ ਮੁਕਤ ਹੋ ਗਏ ਆ। ਇਹ ਸਾਡੇ 'ਚ ਭੇਦ ਹੋ ਗਏ ਆ, ਕਿਉਂਕਿ ਗੁਰੂ ਕੇ ਸ਼ਬਦ ਮਰਾਓ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਉਹਨਾਂ ਦਾ ਫਿਰ ਮਰਨਾ ਜੰਮਣਾ ਖਤਮ ਹੋ ਜਾਂਦਾ। ਫਿਰ ਭਾਈ ਜੋਧ ਰਾਏ ਸਲੀਮ ਸ਼ਾਹ ਧਰਮ ਯੁੱਧ ਵਿੱਚ ਸਾਥ ਦਿੱਤਾ। ਮਹਾਰਾਜ ਦਾ ਘੋੜਾ ਸ਼ਹੀਦ ਹੋ ਗਿਆ, ਜਿਹੜਾ ਬਿਧੀ ਚੰਦ ਲਿਆਇਆ ਸੀ ਉਹ ਹੁਣ ਪੱਠੇ ਨਾ ਖਾਵੇ, ਪਹਿਲਾਂ ਤਾਂ ਵਿਛੋੜੇ ਚ ਹੁਣ ਇਕੱਠੇ ਹੋਏ, ਯੁੱਧ ਸ਼ਹੀਦ ਹੋਇਆ। ਮਹਾਰਾਜ ਕਹਿੰਦੇ ਤੂੰ ਇਹ ਕੱਲ ਹੀ ਕਰਦਾ, ਇਹ ਸਰੀਰਾਂ ਦਾ ਕੰਮ ਤੇ ਇਸ ਤਰ੍ਹਾਂ ਮਿਲਣਾ ਵਿਛੜਨਾ ਹੀ ਆ, ਆਤਮਾ ਤਾਂ ਸੱਚ ਅਨੰਦ ਰੂਪ ਆ। ਉਸ ਵੇਲੇ ਘੋੜੇ ਨੇ ਫਿਰ ਬੁਰਕ ਮਾਰਿਆ ਖਾਧਾ। ਸੋ ਸਤਿਗੁਰ ਸੱਚੇ ਪਾਤਸ਼ਾਹ ਨੂੰ ਯੋਧ ਰਾਏ ਦੇ ਘਰੋਂ ਮਾਤਾ ਜੀ ਨੇ ਬੇਨਤੀ ਕੀਤੀ, ਹੁਣ ਦਰਸ਼ਨ ਕਦੋਂ? ਕਹਿੰਦੇ ਇਸ ਸਰੀਰ ਵਿੱਚ ਨਹੀਂ, ਦਸਵੇਂ ਜਾਮੇ ਤੁਹਾਡੀ ਔਲਾਦ ਨੂੰ ਖੰਡੇ ਵੱਟ ਦਾ ਅੰਮ੍ਰਿਤ ਵੀ ਦੇਵਾਂਗੇ। ਕਟਾਰ ਸਾਹਿਬ ਬਖਸ਼ ਕਰ ਗਏ, ਅੱਜ ਵੀ ਉਹਨਾਂ ਦੇ ਘਰ ਮੌਜੂਦ ਹੈ। ਇਸ ਪ੍ਰਕਾਰ ਕਹਿੰਦੇ ਦਸਵੇਂ ਜਾਮੇ ਫੇਰ ਆਵਾਂਗੇ। ਫਿਰ ਲਖਮੀਰ ਸ਼ਮੀਰ ਜਿਹੜੇ ਸੂਬੇ ਨੇ ਚਿੱਠੀਆਂ ਲਿਖੀਆਂ, ਹਕੂਮਤ ਦੇ ਬਾਗੀ ਤੁਹਾਡੇ ਕੋਲ ਆ, ਕਹਿੰਦੇ ਸਾਡੇ ਗੁਰੂ ਆ, ਅਸੀਂ ਤਿਆਰ ਪਰ ਤਿਆਰ ਹਾਂ, ਜਿਵੇਂ ਵੀ ਹੱਥ ਦੇਖਣੇ ਦੇਖ ਲਾ। ਗੱਜ ਕੇ ਬੋਲੋ
ਸਤਨਾਮ।
ਵਫਾਦਾਰੀ ਨਿਭਾਈ, ਅੱਜ ਅਸੀਂ ਆਪਣੇ ਆਪ ਦੇ ਵਫਾਦਾਰ ਨਹੀਂ ਰਹਿ ਗਏ। ਧੜਾ ਧੜ ਰੋਮਾਂ ਦੀ ਬੇਅਦਬੀ ਕਰ ਰਹੇ ਹਾਂ, ਨਸ਼ੇ ਪੱਤੇ ਖਾ ਖਾ ਜ਼ਿੰਦਗੀਆਂ ਗਾਲ ਰਹੇ ਹਾਂ, ਪਰਿਵਾਰਾਂ ਦਾ ਜੀਵਨ ਤਬਾਹ ਕਰ ਰਹੇ ਹਾਂ। ਬੁੱਢੇ ਬੁੱਢੀਆਂ ਮਾਂ ਪੇ ਧੱਕੇ ਖਾਂਦੇ ਫਿਰਦੇ ਹੈ, ਇਸਤਰੀਆਂ ਪਿੱਟ ਪਟਾਪਾ ਕਰ ਰਹੀਆਂ, ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਅਸੀਂ ਆਪਣੇ ਆਪ ਦੇ ਵਫ਼ਾਦਾਰ ਵੀ ਨਹੀਂ ਰਹੇ। ਉਹਨਾਂ ਨੇ ਕਿਵੇਂ ਵਫ਼ਾਦਾਰੀ ਨਿਭਾਈ? ਅੱਜ ਇਤਿਹਾਸ ਉਹਨਾਂ ਨੂੰ ਸਾਂਭੀ ਬੈਠਾ ਅਤੇ ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ।
ਬਾਹਰ ਜਾਓ ਲੱਖ ਬੇਰੀਆ,
ਹੇ ਗਰੀਬ ਨਿਵਾਸ, ਅਸੀਂ ਆਪ ਜੀ ਤੋਂ ਇੱਕ ਦੋ ਦਸ ਪੰਜਾਹ ਹਜ਼ਾਰ ਵੇਰੀ ਨਹੀਂ, ਲੱਖਾਂ ਵੇਰੀ, ਬੇਅੰਤ ਵੇਰੀ ਬਾਰ ਨੇ ਬਲਿਹਾਰ ਨੇ ਕੁਰਬਾਨ ਜਾਂਦੇ ਹਾਂ। ਤੁਹਾਡੀ ਕਿਰਪਾ ਦੇ ਨਾਲ ਇਹ ਵਜੂਦ ਬਚਿਆ, ਪਰ ਅਸੀਂ ਅਕਿਰਤ ਕਣ ਬਣ ਗਏ ਹਾਂ।
ਹਰ ਸੱਜਣ ਅਗਮ ਅਗਾਹ,
ਉਹ ਐਸਾ ਸੱਚਾ ਸੱਜਣ ਆ, ਅਗਮ ਮਨ ਬਾਣੀ ਦੀ ਗਮਤਾ ਤੋਂ ਪਰੇ ਹੈ, ਅਗਾਹ ਉਹ ਪਕੜ ਤੋਂ ਰਹਿ ਤੇ ਮਨ ਬੁੱਧੀ ਦੇ ਹੱਥਾਂ ਦੀ ਪਕੜ ਤੋਂ ਵੀ ਬਾਹਰ ਹੈ। ਅੱਜ ਅਸੀਂ ਆਪਣੀ ਚਤਰਾਈ ਨਾ ਪ੍ਰਾਪਤ ਕਰਨਾ ਚਾਹੁੰਦੇ ਨਾ, ਚਤਰਾਈ ਨਾ ਮਿਲਣ ਵਾਲਾ ਨਹੀਂ, ਉਹ ਬੜਾ ਅੰਤਰ ਜਾਮੀ ਆ, ਇਹ ਮਨ ਚੰਚਲਾ। ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਸੇ ਤੂੰ ਸੁਣ ਮਨ ਮੇਰਿਆ, ਇੱਥੇ ਤਾਂ ਆਪਾ ਭਵ ਗੁਆ ਕੇ ਆਪ ਗਵਾਈਏ ਤਾਂ ਸ਼ੋਭ ਪਾਈਏ, ਅਬਰ ਕੈਸੀ ਚਤਰਾਈ, ਐਸਾ ਮਾਰਗ ਹੈ
ਸਾਰਾ ਮਾਂ ਪਾਈ ਨਾਰਾਇਣ।
ਜਦੋਂ ਉਹਦੇ ਦਰ ਦੇ ਦਾਸ ਬਣ ਗਏ, ਉਹ ਵੀ ਫਿਰ ਇਸ ਗੱਲ ਦੀ ਲੱਜਾ ਮੰਨਦਾ ਕਿ ਮੇਰਾ ਦਾਸ ਹੋ ਕੇ ਨਰਕ ਕਿਉਂ ਜਾਏ, ਫਿਰ ਬਖਸ਼ਿਸ਼ ਕਰਦੇ ਹਨ।
ਨਾਨਕ ਦਰ ਪਈਆ,
ਹੇ ਗਰੀਬ ਨਿਵਾਸ, ਅਸੀਂ ਸਾਰੇ ਦਰਾਂ ਨੂੰ ਛੱਡ ਕੇ ਤੇਰੇ ਦਰ ਆ ਕੇ ਪੈ ਗਏ, ਝੁੱਕ ਗਏ ਹਾਂ ਕਿ ਹੁਣ ਸਾਡੇ ਤੇ ਮਿਹਰ ਕਰ ਦਿਓ, ਬਖਸ਼ਿਸ਼ ਕਰ ਦਿਓ।
ਪੋਖ ਸੁਹੰਦਾ ਸਰਬ ਸੁਖ,
ਪਾਤਸ਼ਾਹ ਕਹਿੰਦੇ ਭਾਈ ਇਹ ਪੋਹ ਦਾ ਮਹੀਨਾ ਉਹਨਾਂ ਵਾਸਤੇ ਸੁਖਦਾਈ ਹੈ, ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ।
ਜਿਸ ਬਖਸ਼ੇ ਬੇਪਰਵਾਹ,
ਜਿਹਨਾਂ ਨੂੰ ਬੇਪਰਵਾਹ ਮਾਲਕ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰ ਦੇਵੇ, ਉਹਦੀ ਬਖਸ਼ਿਸ਼ ਕਰਨ ਲਈ ਫਿਰ ਉਹਦੇ ਸਿੱਖ ਬਣਨਾ ਪੈਣਾ ਤੇ ਉਹਦੇ ਬਚਨ ਮੰਨਣੇ ਪੈਣੇ ਆ। ਗੁਰਮਤ ਬਾਲਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਉਸ ਮਰਯਾਦਾ ਵਿੱਚ ਆਉਣਾ ਪਏਗਾ, ਫਿਰ ਮਹਾਰਾਜ ਮਿਹਰ ਕਰਨਗੇ। ਜਿਸ ਬਖਸ਼ੇ ਬੇਪਰਵਾਹ, ਇਹ ਬੇਪਰਵਾਹ ਜਿਹਨੂੰ ਇਹ ਆਪਣੀ ਦਾਤ ਸਿੱਖੀ ਦੀ ਬਖਸ਼ੇ, ਉਹਨੂੰ ਭਾਈ ਪ੍ਰਾਪਤ ਹੁੰਦੀ ਹੈ। ਇਹ ਸਾਧ ਸੰਗਤ ਜੀਓ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੁਆਰਾ ਇਹ ਜੋ ਅੱਜ ਦਾ ਮਹੀਨਾ ਆਰੰਭ ਹੋਇਆ, ਇਸ ਦੀ ਵਿਚਾਰਧਾਰਾ ਬਖਸ਼ਿਸ਼ ਕੀਤੀ ਹੈ। ਜਿਹੜੇ ਮਾਈ ਭਾਈ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰਨਗੇ, ਗੁਰੂ ਮਹਾਰਾਜ ਕਿਰਪਾ ਕਰਨਗੇ, ਆਈ ਸੰਗਤ ਨੂੰ ਜੀ ਆਇਆਂ, ਤਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਨਾਮ ਦਾਨ ਸਿੱਖੀ ਦਾਨ ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਭ ਦਾ ਧੰਨਵਾਦ। ਖਾਲਸਾ ਪੰਥ ਵਿੱਚ ਏਕ ਧਾਤ ਪਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।